ਤੁਮਰੀ ਮਹਿਮਾ ਅਪ੍ਰਿਯ ਪਾਰਾ ਜਾਂ ਕਾਲ ਮਿਲਣਾ ਤੈਨੂੰ ਪਾਰਾ ਦੇਰ ਦੇਰ ਰਾਜਨ ਤੇ ਰਾਜਾ ਦੀਨ ਦਵਾਲ ਗਰੀਬ ਨਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਵਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਤਲ ਗੁਰੂ ਸੇਵੀ ਆਏ ਕਹਿਣ ਸਹਿਜ ਸੁਆ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਉਹ ਤੁਲ ਕਿਉਂ ਤੁਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸੇ ਦੂਜਾ ਨਾਹੀਂ ਕੋਏ ਤੇਜੀ ਕੀਮਤ ਕਿੱਕੂ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾਕੋ ਜਾਣੇ ਤੁਦਾ ਜਾਏ ਰਾਮ ਆਪ ਸਰਾਪ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸੇ ਹੋਏ ਜਿਸਨੂੰ ਮਿਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਲਾਏ ਆਪੇ ਜਾਪੇ ਆਪੇ ਸਤਿਗੁਰ ਸਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਉਹ ਤੁਲ ਕਿਉਂ ਤੁਲਿਆ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਰਾਗੀ ਸਿੰਘ ਸਾਹਿਬਾਨਾਂ ਦੀ ਰਚਨਾ ਤੋਂ ਰਸ ਭਿੰਨਾ ਕੀਰਤਨ ਅੰਮ੍ਰਿਤ ਗੁਰਬਾਣੀ ਦਾ ਸੁਣ ਰਹੇ ਸੀ। ਸਤਿਗੁਰੂ ਜੀ ਦੀ ਬਾਣੀ ਦਾ ਲਾਹਾ ਤਿੰਨ ਤਰੀਕਿਆਂ ਦੇ ਨਾਲ ਸਿੱਖ ਜਗਤ ਵਿੱਚ ਲਿਆ ਜਾਂਦਾ ਹੈ। ਪਹਿਲਾ ਤਰੀਕਾ ਹੈ ਪਾਠ ਕਰਨ ਦਾ। ਪਾਠ ਕਰਨ ਵਾਲਾ ਪਾਠ ਬੋਧ ਹਾਸਲ ਕਰਕੇ ਫਿਰ ਪਾਠ ਕਰੇ, ਉਹਦਾ ਪਾਠ ਕੀਤਾ ਹੋਇਆ ਪਾਠਕ ਦਾ ਸਫਲਾ ਹੈ। ਪਾਠ ਕਰਨ ਦੇ ਨਾਲ ਮਹਾਨ ਪੁੰਨ ਪੈਦਾ ਹੁੰਦੇ ਹਨ। ਇਹ ਦੂਸਰਾ ਤਰੀਕਾ ਹੈ ਕੀਰਤਨ, ਜਿਹਦੇ ਵਿੱਚ ਸੰਗੀਤ ਕਲਾ ਸੁਮਿਲਤ ਹੋ ਕਰਕੇ ਸ਼ਬਦਾਂ ਨੂੰ ਗੁਰਬਾਣੀ ਦੇ ਅੰਮ੍ਰਿਤ ਨੂੰ ਸੋਨੇ ਦੀ ਕਟੋਰੀ ਵਿੱਚ ਪਾ ਕੇ ਪੀਣ ਦਾ ਭਾਵ ਰਾਗ ਸੋਨੇ ਦਾ ਭਾਂਡਾ ਹੈ। ਜੇ ਕੋਈ ਸੋਨੇ ਦੇ ਭਾਂਡੇ ਵਿੱਚ ਜ਼ਹਿਰ ਪਾ ਕੇ ਪੀ ਲਵੇ ਤਾਂ ਮਰ ਜਾਏਗਾ, ਮੌਤ ਹੋ ਜਾਏਗੀ ਉਸਦੀ। ਜੇ ਸੋਨੇ ਦੇ ਭਾਂਡੇ 'ਚ ਅੰਮ੍ਰਿਤ ਪੀ ਲਵੇ ਤਾਂ ਅੰਮ੍ਰਿਤ ਅਮਰ ਹੋ ਜਾਂਦਾ। ਉਹੀ ਸੰਗੀਤ ਹੈ ਜੋ ਵਿਸ਼ੇ ਰਸ ਦੇ ਗਾਣੇ ਉਹਨਾਂ ਸੰਗੀਤ ਕਲਾ ਦੇ ਨਾਲ ਗਾਏ ਜਾਣ ਤਾਂ ਉਹ ਜ਼ਹਿਰ ਪੀਣ ਦੇ ਸਮਾਨ ਹਨ। ਉਹਦੇ ਵਿੱਚ ਇਹ ਸਾਰਾ ਸੰਗੀਤ ਸਤਿਗੁਰੂ ਦੀ ਉਸਤਤ ਹੋਵੇ, ਵਾਹਿਗੁਰੂ ਦੀ ਸਿਫਤ ਸਲਾਹ ਹੋਵੇ, ਇਹ ਸਾਰਾ ਸੰਗੀਤ ਅੰਮ੍ਰਿਤ ਹੈ। ਇਹ ਤੀਸਰਾ ਤਰੀਕਾ ਹੈ ਸਾਡੇ ਕੋਲ ਸਿੱਖ ਜਗਤ ਵਿੱਚ ਗੁਰਬਾਣੀ ਦੀ ਕਥਾ, ਗੁਰਬਾਣੀ ਤੋਂ ਕਥਾ ਰੂਪ ਵਿੱਚ ਲਾਹਾ ਲੈਣ। ਪਾਠ ਔਰ ਕੀਰਤਨ ਦੋਨਾਂ ਦੇ ਵਿੱਚ ਅਰਥ ਦੀ ਸਮਝ ਨਹੀਂ ਆ ਸਕਦੀ, ਕਥਾ ਵਿੱਚ ਅਰਥ ਦੀ ਸਮਝ ਆਉਂਦੀ ਹੈ। ਇਸ ਲਈ ਕਥਾ ਦਾ ਮਹੱਤਵ ਪਾਠ ਨਾਲੋਂ ਕੀਰਤਨ ਦਾ ਮਹੱਤਵ ਜ਼ਿਆਦਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਪਾਠ ਨੂੰ ਨਹੀਂ ਕਿਹਾ ਵੀ ਕਲਯੁਗ ਮੈਂ ਪਾਠ ਪ੍ਰਧਾਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ ਪ੍ਰਧਾਨ ਹੈ। ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਲਈ ਸਭ ਤੇ ਉੱਤਮ ਹਰ ਕੀ ਕਥਾ। ਇਹ ਤੀਸਰਾ ਤਰੀਕਾ ਹੈ ਸਿੱਖ ਜਗਤ ਦਾ, ਜਿਹਦੇ ਨਾਲ ਅਰਥ ਦਾ ਬੋਧ, ਜਿਹਨੂੰ ਅਰਥ ਦਾ ਬੋਧ ਨਹੀਂ ਹੋਏਗਾ ਉਹ ਕਥਾ ਕਰਨ ਦਾ ਅਧਿਕਾਰੀ ਨਹੀਂ, ਜਿਹਨੂੰ ਪਾਠ ਦਾ ਬੋਧ ਨਹੀਂ ਉਹਨੂੰ ਪਾਠ ਕਰਨ ਦਾ ਕੋਈ ਅਧਿਕਾਰ ਨਹੀਂ, ਜਿਹਨੂੰ ਰਾਗ ਦਾ ਬੋਧ ਨਹੀਂ ਕੀਰਤਨ ਦਾ ਬੋਧ ਨਹੀਂ ਸੰਗੀਤ ਦਾ ਉਹਨੂੰ ਕੀਰਤਨ ਦਾ ਅਧਿਕਾਰ ਨਹੀਂ। ਤੇ ਜਿਵੇਂ ਪਾਠ ਦੇ ਬੋਧ ਵਾਲੇ ਨੂੰ ਹੀ ਪਾਠਕ ਕਿਹਾ ਜਾਂਦਾ ਹੈ, ਸੰਗੀਤ ਕਲਾ ਦੇ ਮਹਾਰ ਰਾਗ ਵੇਤਿਆਂ ਨੂੰ ਹੀ ਰਾਗੀ ਕਿਹਾ ਜਾਂਦਾ ਹੈ, ਤੇ ਅਰਥਾਂ ਦੇ ਜਾਣੂ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਤਨੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਅੰਮ੍ਰਿਤ ਵਚਨਾਂ ਵਿੱਚ ਜਿਹੜਾ ਇਹ ਵਚਨ ਆਇਆ ਪ੍ਰਗਟ, ਇਹ ਹੈ ਹਮਾਰੀ ਕਾਂਸੀ, ਜਿਹੜਾ ਵਚਨ ਇਹ ਕਹਿ ਪੜ੍ਹੇ ਇਹਾਂ ਢੋਰ ਮਤ ਰਾਸੀ, ਬੈਲ ਬੁੱਧੀ ਵਾਲੇ ਪੜ੍ਹਨਗੇ। ਸਤਿਗੁਰੂ ਦਾ ਸਾਹ ਸਮਝੀ ਇਹ ਵਚਨ ਪ੍ਰਤੱਖ ਹੈ, ਬਿਲਕੁਲ ਲਿਖਣ ਸਾਰ ਜਿੱਥੇ ਕਲਮਾਂ ਕਰਕੇ ਛੱਟੀਆਂ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋਈ, ਹਰ ਰੋਜ਼ ਸਤਿਗੁਰੂ ਕਥਾ ਕਰਦੇ, ਬਾਣੀ ਦਾ ਉਚਾਰਨ ਕਰਦੇ, ਫਿਰ ਉਹਦੀ ਕਥਾ ਕਰਦੇ ਸਤਿਗੁਰੂ ਆਪ। 48 ਸਿੰਘਾਂ ਨੂੰ ਸਤਿਗੁਰੂ ਮਹਾਰਾਜ ਨੇ ਅਰਥ ਬੋਧ ਕਰਾਇਆ, ਭਾਈ ਮਨੀ ਸਿੰਘ ਲਿਖਾਰੀ ਸਨ, ਬਾਬਾ ਦੀਪ ਸਿੰਘ ਜੀ ਉਸ ਵੇਲੇ ਉਹਨਾਂ ਸਰੋਤਿਆਂ ਦੇ ਵਿੱਚ ਮੁੱਖ ਸਰੋਤਿਆਂ ਦੇ ਵਿੱਚ ਸਨ, ਤੇ ਉਸ ਥਾਂ ਤੇ ਜਿੱਥੇ ਕਲਮਾਂ ਘੜਕੇ ਘੜ ਕੇ ਛੁੱਟੀਆਂ, ਲਿਖਣ ਸਾਰ ਸਰ ਸਰੋਵਰੋ ਬਣੇ ਆ, ਬਚਦੀ ਸਿਆਹੀ ਉੱਥੇ ਡੋਲੀ, ਸਤਿਗੁਰੂ ਨੇ ਵਰ ਦਿੱਤਾ ਜਿਹਦੇ ਅੱਖਰ ਨਹੀਂ ਚੱਲਦੇ ਉਹ ਇੱਥੇ 35 ਅੱਖਰ ਧਰਤੀ ਦੇ ਉੱਤੇ ਉਹ ਆਪਣੀ ਉਂਗਲ ਨੂੰ ਕਲਮ ਬਣਾ ਕੇ ਸਾਹ ਸੁਣੀ 35 ਲਿਖੇ। ਜਿਹਨੂੰ ਵਿਦਿਆ ਨਾ ਆਉਂਦੀ ਹੋਵੇ ਉਹ ਵਿਦਿਆ ਪ੍ਰਚਲਿਤ ਹੋ ਜਾਂਦੀ ਹੈ, ਇਹ ਸਤਿਗੁਰੂ ਦੀ ਪ੍ਰਤੱਖ ਕਲਾ ਸਾਹ ਸੁਣੀ, ਜਿਹੜੀ ਸੈਂਕੜਿਆਂ ਦੀ ਅਜਮਾਈ ਆ ਉਹਨਾਂ ਵਿੱਚੋਂ ਇੱਕ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰਾ ਦਿਲ ਟੁੱਟ ਗਿਆ ਸੀ ਵੀ ਮੇਰੇ ਤੋਂ ਅੱਖਰ ਚੱਲਣੇ ਨਹੀਂ ਹੈ। ਮੈਨੂੰ ਇੱਕ ਸਾਹ ਸਮਝੀ ਦਮਦਮੇ ਸਾਹਿਬ ਹੀ ਪੜ੍ਹਿਆ ਹੋਇਆ ਰਾਜੀਵ ਸਿੰਘ, ਉਹਦੀਆਂ 3 ਸੰਖਿਆ ਹੋਈਆਂ ਸੀ ਉੱਥੇ। ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹ ਸਮਝੀ ਲਿਖਾਈ, ਲਿਖਣ ਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹ ਸਮਝੀ, ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਹ ਸਮਝੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਹ ਸਮਝੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਾਰ ਬਖਸ਼ਿਆਂ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅੱਜ ਸਾਹ ਸਮਝੀ ਕਥਾ ਨਾ ਕਰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ ਤੇ ਸਾਹ ਸਮਝੀ, ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਵਚਨਾਂ ਨੂੰ ਲੈ ਕੇ ਕਿ ਜਿਹੜਾ ਵਚਨ ਜੋ ਕੀਤਾ ਸੀ ਉਹ ਸਾਹ ਸਮਝੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ, ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕੀ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਹ ਸਿੰਘ ਜੀ, ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗੇ। ਜੇ ਜਾਣੇ ਹੋ ਕਥਨੀ ਕਰਤਾ, ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ, ਨਾਨਕ ਤਾਪੂ ਮਿਲੇ ਬੁਰਾਈ। ਵਾਹਿਗੁਰੂ ਤਾਂ ਭਾਈ ਗਰੀਬ ਹਿਰਦੇ, ਗਰੀਬ ਤੋਂ ਭਾਵ ਨਿਮਰਤਾ, ਨਿਮਰਤਾ ਵਾਲੇ ਹਿਰਦਿਆਂ ਵਾਲੇ ਸਾਹ ਸੁਜੀ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਮੰਦਿਰ ਦੀਆਂ ਇਕਾਗਰ ਕਰੋ, ਚੱਲਦੀ ਹੋਈ ਲੜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਕਥਾ, ਇਹ 5ਵੀਂ ਕਥਾ ਸਾਹ ਸੁਜੀ ਜਥੇ ਵਿੱਚ ਚੱਲ ਰਹੀ ਹੈ। ਜਦੋਂ ਉੱਥੇ ਅਸਥਾਨ ਤੇ ਹੋਈ ਗਏ ਉਦੋਂ ਸਾਹ ਸੁਜੀ ਫਿਰ ਇੱਕ ਥਾਂ ਤੇ ਹੋ ਜਾਂਦੀ ਹੈ। ਜਦੋਂ ਸਾਡਾ ਜਥਾ ਦੋ ਥਾਂ ਤੇ ਵੰਡਿਆ ਜਾਏ ਉਹ ਕਥਾ ਦੀਆਂ ਦੋ ਸ਼ਾਖਾ ਹੋ ਜਾਂਦੀਆਂ ਨੇ। ਅਸਥਾਨ ਤੇ ਨਿਰੰਤਰ ਚੱਲ ਰਹੀ ਹੈ ਲੜੀਵਾਰ ਕਥਾ। ਜਦੋਂ ਮੈਂ ਬਾਹਰ ਆ ਜਾਂਦਾ ਮੈਂ ਵੀ ਉਸੇ ਲੜੀਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸੰਗੀਤ ਕਥਾ ਉੱਥੇ ਕਰਦੇ ਆ ਲੜੀਵਾਰ, ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵੀ ਉਹਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ ਦਾ, ਪਰ ਇਹਦੇ ਵਿੱਚ ਸਾਧ ਸੰਗੀਤ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ, ਮੇਰੇ ਵੀ ਧੰਨ ਭਾਗ ਨੇ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ, ਜਿਵੇਂ ਅੰਨੇ ਨੂੰ ਸਾਧ ਸੰਗੀਤ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸੰਗੀਤ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਟ ਹੋ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸੰਗੀਤ ਮੈਂ ਤਾਂ ਇਹੀ ਸਮਝਿਆ ਵੀ ਜੋ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ, ਸਾਧ ਸੰਗੀਤ ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸੰਗੀਤ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ, ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਤੋਂ ਧੌੜੇ ਆ ਗਏ ਲੱਗੇ ਹੋਏ, ਕਦੇ ਤਾਂ ਗੁਰੂ ਕਿਰਪਾ ਕਰੂਗਾ ਹੀ ਭਾਈ, ਆਓ ਮਨ ਗਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਸਾਧ ਸੰਗੀਤ ਗਾਗਰ ਝੱਟੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸੰਗਤ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਇਹ ਸਾਧ ਸੰਗਤ ਜੀ ਆਪਣੇ ਸਰੀਰ 'ਤੇ ਕਰਚ ਕੇ ਵਿਖਾਇਆ। 12 ਸਾਲ ਪਾਣੀ ਦੀਆਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸੰਗਤ ਜੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁਲਦਾ, ਪੋਹ ਦੇ ਮਹੀਨੇ, ਲੋਕੀ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ, ਇਹ ਤਾਂ ਅਮਰੂ ਨਥਾਵਾਂ ਤੁਰਿਆ ਫਿਰਦਾ, ਨਾ ਦਿਨੇ ਟੇਕ ਨਾ ਰਾਤ ਨੂੰ ਟੇਕ ਹੈ। ਨਥਾਵਾਂ ਸ਼ਬਦ ਕਹਿ ਦਿੱਤਾ ਸਾਧ ਸੰਗਤ। ਮਹਾਰਾਜ ਨੇ ਗਾਗਰ ਸੰਭਾਲੀ, ਇਹ ਲੋਕੀ ਨਹੀਂ ਕਿਸੇ ਦੇ ਕਸਰ ਛੱਡਦੇ ਸਾਧ ਸੰਗਤ। ਉੱਠ ਕੇ ਕਹਿੰਦੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ। ਕਹਿੰਦੇ ਕਮਲੀਏ ਹੁਣ ਤਾਂ ਨਾ ਮੈਨੂੰ ਨਥਾਵਾਂ ਕਹਿ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ, ਆਪਣੀ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਾ ਹੁਣ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਧ ਸੰਗਤ ਜਿਹੜੇ ਬਚਨ ਹੁੰਦੇ ਆ ਭਾਈ ਰੁਮਾਲਾ ਪਾਦੇ ਕੋਲ, ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਸਾਧ ਸੰਗਤ ਜੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਫੁੱਲੀ ਵਾਲ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ ਤਾਬਿਆ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਰੀਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਥੇ ਬਾਣੀ ਪੜ੍ਹਨ ਲੱਗ ਜਾਂਦੇ, 2 ਘੰਟੇ 3 ਘੰਟੇ 4 ਘੰਟੇ ਰਸ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ, ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮੰਨ ਕੇ ਜਾਣਾ, ਫਿਰ ਕਈ ਵਾਰ ਪੜ੍ਹੀ ਜਾਂਦੀ ਉਹੀ ਤੁੱਕ, ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਂਦੇ। ਤੁਸੀਂ ਦੁਨੀਆਂ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣਗੇ। ਇੰਨੇ ਪ੍ਰਮਾਣ ਕੋਈ ਵੀ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਧ ਸੰਗਤ ਜੀ ਬਾਣੀ ਪੜ੍ਹਦੇ ਰਹੇ ਪੜ੍ਹਦੇ ਰਹੇ, ਕਈ ਵਾਰ ਤਾਂ ਇਹ ਹੁੰਦਾ ਵੀ ਸਰੀਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਸਕਿਆ, ਤੇ ਨਿਤਨੇਮ ਕਰਦਿਆਂ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਹੀ ਚੱਲਾਂਗੇ। ਦੁਨੀਆਂ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਵੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ ਮਹਾਂਪੁਰਸ਼ ਦੇ ਤਾਬੇ ਬੈਠੇ ਹੁੰਦੇ ਸੀ। ਗੱਲਾਂ ਕਰਨੀਆਂ ਸੌਖੀਆਂ ਸਾਧ ਸੰਗਤ ਜੀ, ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ, ਇਸ ਲਈ ਕੋਈ ਘਾਲ ਨਹੀਂ ਘਾਲਦਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉੱਥੇ ਇੱਕ ਸਾਧ ਸੰਗਤ ਜੀ ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਆਏ ਤਾਂ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਭਾਵਨਾ ਤਾਰੇ,
ਉਹ ਵਿਚਾਰੀ ਨੂੰ ਗੁਰਮਤ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ। ਸਾਰੇ ਲੋਕਾਂ ਨੂੰ ਕਿਹੜਾ ਸਾਧ ਸਿੰਘ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ, ਪਹਿਲਾਂ ਕਿਹੜਾ ਸਿੱਖਿਆ ਹੁੰਦਾ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਸੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਵਿੱਚ। ਕਿਉਂਕਿ ਪੈਰੀ ਪਵਣਾ ਜਗਵਰ ਕਾਇਆ, ਇਹ ਜਿਹੜੀ ਸਾਧ ਸਿੰਘ ਜੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤ ਦੇ ਵਿੱਚ ਹੀ ਹੈ, ਗੁਰਮਤ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਹੋਇਆ, ਐਸਾ ਹੋ ਸਕਦਾ। ਊਂ ਆਪਣਾ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀਆਂ ਤਾਂ ਮਾਤਾ ਦੀ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ ਸਾਧ ਸਿੰਘ ਜੀ। ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਟੀ, ਕਹਿੰਦੇ ਇਹਨੇ ਛੋਟੀ ਜੋ ਲੋਕ ਮਰਜ਼ੀ ਕਹੀ ਜਾਣ, ਭਾਈ ਗੁਰਦਾਸ ਐਂ ਕਹਿੰਦੇ ਠੋਕ ਕੇ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ, ਇਹ ਸ਼ਬਦ ਹੈ ਭਾਈ ਕਾਹਨ ਸਿੰਘ ਨਾਭਾ ਦਾ, ਕਹਿੰਦੇ ਕੁਝ ਹੋਮੇ ਦੇ ਮਾਰੇ ਹੋਏ ਸਿੱਖਾਂ ਨੇ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਰੱਖਿਆ। ਇਹ ਭਾਈ ਕਾਹਨ ਸਿੰਘ ਨਾਭਾ ਸ਼ਬਦ ਲਿਖਦੇ ਹੈ, ਮੇਰੇ ਵੀ ਆਪਣੇ ਲਿਖੇ ਹੋਏ, ਪੜ੍ਹ ਕੇ ਵੇਖ ਲਏ। ਜਿੱਥੇ ਗੁਰਮਤ ਮਾਰਤੰਗ ਚ ਪੈਰੀ ਪਾਵਣੇ ਦਾ ਸਾਹ ਸੀ ਪ੍ਰਕਰਨ, ਉਹਦੇ ਪੜ੍ਹ ਕੇ ਦੇਖਿਆ। ਸੋ ਇਉਂ ਸਾਧ ਸੰਗਤ 'ਚ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਵਿਰੋਧ ਹੋਇਆ ਜ਼ਿਆਦੇ। ਉਦੋਂ ਪਹਿਲਾਂ ਸਾਰੀ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਜਿਹਨਾਂ ਤੋਂ ਵਿਦਿਆ ਪੜ੍ਹੀ ਉਹਨਾਂ ਦੇ, ਆਪਣੀ ਮਾਤਾ ਪਿਤਾ ਦੇ, ਸੱਸ ਸਹੁਰੇ ਦੇ, ਸਾਰੀ ਭਾਈ ਲਾਉਂਦੀ ਸੀ ਪੈਰੀਆਂ 'ਚ। ਫਿਰ ਇਸ ਕਰਕੇ ਹੋ ਗਿਆ ਵੀ ਲੋਕ ਮਨਮਤ ਇੰਨੀ ਕਰਨ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀਆਂ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿੰਦੇ ਭਾਈ ਫਤਿਹ ਬੁਲਾਇਆ। ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ ਕਿਉਂਕਿ ਬਿਮਾਰੀ ਬਹੁਤੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀ ਹੱਥ ਨਾ ਲਾਓ, ਫਤਿਹ ਹੀ ਬੁਲਾਓ। ਉਹ ਕੱਲ ਫਿਰ ਵਿੱਚੋਂ ਕੱਢੇ ਦੱਸੀ ਹੈ। ਸੋ ਮਹਾਂਪੁਰਸ਼ ਸਾਧ ਸਿੰਘ ਜੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਂਦੇ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਧ ਸਿੰਘ ਜੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਨੇ ਮਾਈ ਨੇ ਨੱਠ ਕੇ ਆ ਕੇ ਪੈਰ ਫੜ ਲਏ ਸੰਤਾਂ ਦੇ, ਮਹਾਰਾਜ ਦੀ ਹਜ਼ੂਰੀ 'ਚ। ਮਹਾਂਪੁਰਸ਼ ਸਾਧ ਸਿੰਘ ਜੀ ਸੁਭਾਵਕ ਹੀ ਬਚੇ ਨਿਕਲ ਗਿਆ ਗੁਰੂ ਅਮਰਦਾਸ ਜੀ ਦੀ ਤਰ੍ਹਾਂ, ਕਹਿੰਦੇ ਕਮਲੀਏ, ਐਂ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀਏ ਨਾਲੇ ਮੈਨੂੰ ਕਹਿੰਦੇ ਗੁਨਾਹੀ ਬਣਾ ਦਿੱਤਾ, ਨਾਲੇ ਤੂੰ ਕਹਿੰਦੇ ਏਡਾ ਵੱਡਾ ਪਾਪ ਖੱਟ ਲਿਆ, ਮਹਾਰਾਜ ਦੀ ਹਜ਼ੂਰੀ 'ਚ ਵੀ ਪੈਰੀਆਂ ਚਲਾਈ ਦੇ। ਉਹ ਕਮਲੀ ਸ਼ਬਦ ਕਹਿਣ ਦੀ ਦੇਰ ਸੀ ਜਦੇ ਦਿਮਾਗ ਹਿੱਲ ਗਿਆ ਸਾਧ ਸਿੰਘ ਜੀ, ਦਿਮਾਗ ਹਿੱਲੇ ਤੋਂ ਘਰ ਸਾਧ ਸਿੰਘ ਜੀ ਕੱਪੜੇ ਪਾੜ ਬੁਰੇ ਹਾਲ, ਨਿਆਣਿਆਂ ਨੂੰ ਕੌਣ ਸਾਂਭੇ, ਉਹ ਵਿਚਾਰਾ ਗਰੀਬ ਜੱਟ, ਸੰਗਲ ਸੁੰਗਲ ਲਾ ਕੇ ਰੱਖੀ ਇਲਾਜ ਬੁਜ, ਉਹਨੂੰ ਸਾਧ ਸਿੰਘ ਜੀ ਸਾਲ ਕੱਢੇ ਆਉਂਦੇ, ਇਸ ਸਾਲ ਬਾਅਦ ਜਥਾ ਫੇਰ ਗਿਆ ਉੱਥੇ। ਉਹਨੇ ਸਿੰਘਾਂ ਨੂੰ ਕਿਹਾ ਵੀ ਮੈਂ ਤਾਂ ਪਟਿਆ ਗਿਆ, ਕਾਹਦੀ ਬੀਬੀ ਕਥਾ ਮੇਰੀ ਘਰ ਵਾਲੀ ਗਈ ਸੁਣਨ, ਵੀ ਇਹਨੇ ਦਿਮਾਗ ਹਿੱਲ ਗਿਆ, ਸੰਤਾਂ ਨੇ ਬਚਨ ਕਰ ਦਿੱਤਾ, ਵੀ ਹੁਣ ਦੱਸੋ ਮੈਂ ਕੀ ਕਰਾਂ, ਮੈਂ ਤਾਂ ਜਵਾਕ ਪਾਲਣੀ ਵੀ ਔਖੇ ਹੋ ਗਏ। ਕਹਿੰਦੇ ਇਉਂ ਕਰ, ਇਹ ਜਿਹੜੇ ਤਰੀਕੇ ਨਾਲ ਬਿਮਾਰੀ ਲੱਗੀ ਆ ਹਟੂਗੀ ਉਸੇ ਤਰੀਕੇ ਨਾਲ, ਵੀ ਸਾਡਾ ਨਾਂ ਤਾਂ ਲਈ ਨਾ, ਵੀ ਤੂੰ ਇਹਨੂੰ ਕਮਲੀ ਨੂੰ ਸਿਖਾ ਕੇ ਲਿਆ, ਵੀ ਮਾੜਾ ਮੋਟਾ ਅੱਖ ਹੀ ਲੱਗਦੀ ਹੈ। ਕਹਿੰਦਾ ਹਾਂ, ਇਹ ਤਾਂ ਕਈ ਵਾਰੀ ਅੱਖ ਵੀ ਲੱਗਦੀ ਹੈ। ਇਹਨਾਂ ਨੂੰ ਸਿਖਾ ਕੇ ਲਿਆ ਵੀ ਜਦੋਂ ਸੰਤ ਬਾਹਰ ਆ ਜਾਣ ਨਾ ਗੁਰਦੁਆਰੇ ਤੋਂ, ਇਹਨੂੰ ਕਹਿ ਦੇ ਵੀ ਇੱਕ ਵਾਰੀ ਪੈਰ ਫੜ ਲੈ, ਰਹਿੰਦੇ ਵੀ ਛੱਡਣੇ ਨਹੀਂ ਉਹਨਾਂ ਚਿਰ ਜਿੰਨਾ ਚਿਰ ਮੈਂ ਨਾ ਕਹਾਂ। ਅਤੇ ਅਸੀਂ ਫਿਰ ਸਾਰੇ ਨਾਲ ਹੋ ਕੇ ਮਦਦ ਕਰਾਂਗੇ। ਉਹ ਸਾਧ ਸਿੰਘ ਜੀ ਬਾਂਹ ਉਹਦੀ ਫੜੀ ਹੋਈ ਸੀ, ਐਂ ਸੰਤਾਂ ਨੇ ਵੀ ਦੇਖ ਲਿਆ ਵੀ ਇਹ ਬੀਬੀ ਵਿਚਾਰੀ ਪਤਾ ਨਹੀਂ ਬਿਮਾਰ ਹੈ। ਉਹ ਕਮਲੀ ਨੱਠ ਕੇ ਜਾ ਕੇ ਜਾਂ ਪੈਰਾਂ ਨੂੰ ਚਿੰਬੜੀ, ਸੰਤ ਕਹਿਣ ਪੈਰ ਛਡਾਓ, ਕਹਿੰਦੇ ਮਹਾਰਾਜ ਕਮਲੀ ਹੈ ਇਸ ਕਰਕੇ ਛੱਡਣੇ ਨਹੀਂ ਹੈ ਇਹਨੇ, ਹੁਣ ਇਹ ਆਪਣੀ ਮਰਜ਼ੀ ਨਾਲ ਛੱਡੂਗੇ, ਇਹ ਦਿਮਾਗ ਹਿੱਲਿਆ ਹੈ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਹਨੂੰ, ਕਹਿੰਦੇ ਮਹਾਰਾਜ ਜੀ ਵੀ ਤੁਹਾਡੇ ਰਸਨਾ ਤੋਂ ਹੀ ਇਹਦਾ ਦਿਮਾਗ ਹਿੱਲਿਆ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਕਿਤੇ ਕੋਈ ਸਿੱਧ ਹਾਂ, ਆਹ ਤੁਸੀਂ ਚੰਗੀ ਉਸਤਤ ਕਰਦੇ ਹੋ, ਮੇਰੇ ਤੋਂ ਕਥਾ ਸੁਣੋ, ਆਹ ਕਿਹੜੀ ਗੱਲ ਕਰਦੇ ਹੋ। ਕਹਿੰਦੇ ਮਹਾਰਾਜ ਤੁਹਾਡੇ ਰਸਨਾ ਤੋਂ ਨਿਕਲਿਆ ਸੀ ਬਚਨ, ਵੀ ਇਹਨੇ ਪੈਰੀਆਂ ਤਲਾਤਾ ਸੀ ਮਹਾਰਾਜ ਦੀ ਹਜ਼ੂਰੀ 'ਚ, ਕਮਲਾ ਕਹਿਤਾ ਸੀ ਤੁਸੀਂ, ਇਹ ਹੁਣ ਮਹਾਰਾਜ ਕਿਰਪਾ ਕਰੋ। ਕਹਿੰਦੇ ਮੇਰੇ ਪੈਰ ਛਡਾਓ ਪਹਿਲਾਂ, ਫਿਰ ਮੈਂ ਦੱਸਦਾ ਵੀ ਕਿਵੇਂ ਠੀਕ ਹੋ। ਪੈਰ ਪੂਰ ਛਡਾਏ, ਕਹਿੰਦੇ ਭਾਈ ਐਂ ਕਰੋ ਵੀ ਇੱਕ ਅਖੰਡ ਪਾਠ ਕਰਾ ਦਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਫਿਰ ਸਿੰਘ ਜਥੇ ਵਾਲੇ ਰਹਿਤ ਮਨ ਸਿੰਘ ਕਰਨਗੇ ਪਾਠ। ਅਰਦਾਸ ਕਹਿੰਦੇ ਭਾਈ ਕਰਾਂਗੇ, ਮੈਂ ਕਰ ਦਿੰਦਾ ਅਰਦਾਸ ਵੀ, ਮਹਾਰਾਜ ਮੇਰੇ ਕੋਲੋਂ ਗਲਤੀ ਨਾਲ ਕਿਹਾ ਗਿਆ, ਬੀਬੀ ਦਾ ਦਿਮਾਗ ਠੀਕ ਕਰ ਦਿਆ। ਸੰਤਾਂ ਨੇ ਅਰਦਾਸ ਕੀਤੀ, ਸਾਥ ਹੀ ਸਾਲ ਬਾਅਦ ਉਹਦਾ ਦਿਮਾਗ ਫਿਰ ਠੀਕ ਹੋ ਗਿਆ। ਮਹਾਂਪੁਰਸ਼ ਦਿਆਲੂ ਹੁੰਦੇ ਨੇ, ਐਵੇਂ ਜਲਾਈ ਦਾ ਦਿਮਾਗ ਹਿਲਿਆ, ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਉਂਦੇ ਅਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਵੀ ਹੁਣ ਇੱਕੋ ਹੀ ਰਾਹ ਹੈ ਵੀ ਤੂੰ ਆਹ ਜਗ੍ਹਾ ਜਿਹੜੀ ਹੈ ਨਾ ਮੁੱਲ ਵੇਚ ਦੇ ਸਾਨੂੰ, ਜਿੱਥੇ ਮੇਰਾ ਸੇਵਕ ਡਿੱਗਿਆ ਨਾ ਇਹਨੂੰ ਜਗ੍ਹਾ ਨੂੰ ਮੁੱਲ ਵੇਚ ਦੇ, ਪੈਸੇ ਭਾਵੇਂ ਦੁੱਗਣੇ ਲੈ ਲੈ। ਕਹਿੰਦੇ ਮਹਾਰਾਜ ਸਤਿਵਚਨ, ਸਤਿਗੁਰੂ ਮਹਾਰਾਜ ਜਦੋਂ ਅੰਤ ਸਮਾਂ ਸਰੀਰ ਦਾ ਆਇਆ ਅਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਪੁਰਖਾ, ਕਹਿੰਦੇ ਤੇਰਾ ਜਿਹੜਾ ਰਿਣ ਅਜੇ ਲਿਆ ਨਹੀਂ ਹੈ, ਤੈਨੂੰ ਗੁਰਤਾ ਗੱਡੀ ਵੀ ਦੇ ਦਿੱਤੀ, ਤੇਰਾ ਰਿਣ ਨਹੀਂ ਅਜੇ ਦੇਖੋ ਲਿਆ, ਤੂੰ ਬਹੁਤ ਜਿਵਾ ਕੀਤੀ। ਨਹੀਂ ਮਹਾਰਾਜ, ਰਿਣ ਕਾਹਦਾ, ਇਹਦਾ ਸਰੀਰ ਤੁਹਾਡਾ। ਕਹਿੰਦੇ ਇਉਂ ਕਰੀ, ਮੇਰੀ ਇਹ ਭਾਵਨਾ ਜਦੋਂ ਮੇਰੇ ਸਰੀਰ ਦਾ ਅੰਤ ਸਮਾਂ ਆ ਜਾਵੇ, ਸਰੀਰ ਤਿਆਗ ਦੇਵਾਂ। ਕਹਿੰਦੇ ਜਿੱਥੇ ਕੁੰਬਲ 'ਚ ਡਿੱਗਿਆ ਸੀ ਨਾ, ਜਿੱਥੇ ਤੇਰੀਆਂ ਪੈੜਾਂ ਨੇ, ਮੇਰਾ ਸੰਸਕਾਰ ਤੇਰੀ ਪੈਰ ਦੇ ਵਿੱਚ ਹੋ ਜਾਵੇ, ਤੇਰਾ ਚਰਨ ਪਿਆ ਹੋਇਆ। ਗੁਰੂ ਅੰਗਦ ਸਾਹਿਬ ਦਾ ਸੰਸਕਾਰ ਉੱਥੇ ਹੋਇਆ, ਅੰਗੀਠਾ ਬਣਿਆ ਹੋਇਆ ਸਾਧ ਸੰਗਤ। ਦੇਖੋ ਗੁਰੂ ਸਿੱਖ ਨਾਲ ਕਿੰਨਾ ਪ੍ਰੇਮ ਕਰਦਾ, ਸਿੱਖ ਗੁਰੂ ਨਾਲ, ਗੁਰੂ ਅਮਰਦਾਸ ਜੀ ਖੜੀ ਰੋਣ, ਅੱਖਾਂ ਨਹੀਂ ਵਹਿ ਕਰੇ। ਇਹ ਮਹਾਰਾਜ ਐਡਾ ਵੱਡਾ ਮਹਾਂ ਸੱਚੇ ਪਾਤਸ਼ਾਹ, ਮੈਂ ਤਾਂ ਸੇਵਕਾਂ ਤੁਹਾਡਾ, ਕਹਿੰਦੇ ਨਹੀਂ ਨਹੀਂ ਸਿੱਖਾਂ, ਤੇਰੀ ਕਾਮਨਾ ਬਹੁਤ ਵੱਡੀ ਹੈ। ਉਸ ਗੁਰੂ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ, ਪਰਮੇਸ਼ਵਰ ਦੀਆਂ ਸਿਫਤਾਂ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਤੂੰ ਐਸਾ ਬੇਅੰਤ ਹੈ, ਕੌਣ ਤੇਰੀ ਉਪਮਾ ਨੂੰ ਜਾਣ ਸਕਦਾ ਹੈ।
ਮਹੱਲਾ ਤੀਜਾ, ਤੁਲ ਕਿਉਂ ਤੋਲਿਆ ਜਾਏ।
ਸਾਧ ਸੰਗਤ ਜੀ, ਦੋ ਚੀਜ਼ਾਂ ਜਿਹੜੀਆਂ ਨੇ, ਇੱਕ ਤਾਂ ਤੋਲਣਾ, ਇੱਕ ਮਾਪਣਾ, ਤੇ ਤੀਸਰਾ ਕਿਸੇ ਚੀਜ਼ ਦਾ ਮੁੱਲ ਪਾਉਣਾ। ਇਹਨਾਂ ਚੀਜ਼ਾਂ, ਤਿੰਨਾਂ ਚੀਜ਼ਾਂ ਦੇ ਨਾਲ ਸਮਝੋ ਉਹ ਚੀਜ਼ ਦਾ ਅੰਤ ਹੋ ਜਾਂਦਾ। ਜਦੋਂ ਨਾਪ ਦਿੱਤੀ ਅੰਤ ਆ ਗਿਆ ਵੀ ਇੰਨੀ ਉਮਰ, ਜਦੋਂ ਤੋਲ ਦਿੱਤੀ ਤਾਂ ਉਹਦਾ ਸਾਹਸ ਜੀ ਆ ਗਿਆ ਵੀ ਇੰਨਾ ਹੀ ਵਜ਼ਨ ਹੈ ਇਹਦਾ, ਅੰਤ ਆ ਗਿਆ। ਜਦੋਂ ਮੁੱਲ ਪਾ ਦਿੱਤਾ ਤਾਂ ਵੀ ਉਹਦਾ ਅੰਤ ਆ ਗਿਆ ਵੀ ਇੰਨੇ ਮੁੱਲ ਦੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹੇ ਮੇਰੇ ਵਾਹਿਗੁਰੂ, ਤੂੰ ਐਸਾ ਹੈ, ਅੱਜ ਤੱਕ ਦੁਨੀਆਂ ਦੀ ਕੋਈ ਐਸੀ ਤੱਕੜੀ ਨਹੀਂ ਬਣੀ ਜਿਹਦੇ ਵਿੱਚ ਤੈਨੂੰ ਕੋਈ ਤੋਲ ਸਕੇ ਵੀ ਤੂੰ ਕਿੰਨਾ ਕਹਿ। ਕੋਈ ਐਸਾ ਮਾਪ ਤੋਲ ਨਹੀਂ ਬਣਿਆ ਜਿਹਦੇ ਨਾਲ ਤੈਨੂੰ ਨਾਪ ਵੀ ਤੂੰ ਐਡਾ ਕੀ ਹੈ। ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਾਪ ਨਹੀਂ ਸਕਦਾ, ਤੇਰਾ ਕੋਈ ਮੁੱਲ ਨਹੀਂ ਪਾ ਸਕਦਾ, ਅਮੁੱਲ ਹੀ ਹੈ। ਸਾਈ ਨਾਮ ਅਮੋਲ, ਕੀ ਨਾ ਕੋਈ ਜਾਣਦਾ, ਤੂੰ ਅਮੁੱਲ। ਸੋ ਇਸ ਕਰਕੇ ਹੀ ਮੇਰੇ ਵਾਹਿਗੁਰੂ, ਕਿਉਂ ਤੋਲਿਆ ਜਾਏ, ਤੈਨੂੰ ਕੋਈ ਕਿਵੇਂ ਤੋਲ ਸਕਦਾ। ਤੋਲਣ ਤੋਂ ਭਾਵ ਕਿ ਵਿਚਾਰ ਰੂਪ ਤੱਕੜੀ ਦੇ ਨਾਲ, ਬੁੱਧ ਰੂਪ ਤੱਕੜੀ ਦੇ ਅੰਦਰ ਵਿਚਾਰ ਬੱਟੇ ਪਾ ਕੇ ਕਿਹੜਾ ਕਿਹੜਾ ਤੈਨੂੰ ਜਿਹੜਾ ਤੋਲ ਲਵੇ ਵੀ ਤੂੰ ਇਹੋ ਜਿਹਾ ਹੈ। ਭਾਵ ਕਈ ਤਾਂ ਤੈਨੂੰ ਜਾਣ ਲੱਗਦਾ, ਇਸ ਲਈ ਤੋਲਿਆ ਕਿਉਂ ਜਾਏ, ਕਿਉਂ ਅਤੁੱਲ, ਤੂੰ ਅਤੁੱਲ ਹੈ, ਤੋਲੇ ਨਹੀਂ ਜਾ ਸਕਦਾ ਹੈ।
ਦੂਜਾ ਹੋਇਆ ਤਾਂ ਸੋਜੀ ਪਾਏ,
ਇਹ ਮੇਰੇ ਵਾਹਿਗੁਰੂ ਕੋਈ ਤੇਰੇ ਮੁਕਾਬਲੇ ਵਿੱਚ, ਤੇਰੇ ਵਰਗਾ, ਤੇਰਾ ਸ਼ਰੀਕ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਇਸ ਆਗੇ ਤੁਰ ਆਖਾਂ, ਤੇਰੇ ਜੇੜ ਤੂੰ ਹੈ ਸਾਈਆਂ, ਮੈਂ ਅੰਧਲੇ ਨੌ ਸਿੰਘਾ, ਤੇਰੇ ਵਰਗਾ ਮਾਰਾ ਤੂੰ ਹੀ, ਦੂਸਰਾ ਹੈ ਨਹੀਂ। ਹੋਰ ਸ਼ਰੀਕ ਹੋਵੇ ਕੋਈ ਤੇਰਾ, ਹੋਵੇ ਕੋਈ ਸ਼ਰੀਕ, ਕਹਿ ਦੀਏ ਵੀ ਆਹ ਤੇਰੇ ਵਰਗਾ ਰੱਬ ਵਰਗਾ ਇੱਕ ਹੋਰ ਰੱਬ ਵੀ ਹੈਗਾ, ਇਹ ਦੁਨੀਆਂ ਵਿੱਚ ਬਥੇਰੇ ਇੱਕ ਰੱਬ ਵਰਗੇ ਸੈਂਕੜੇ ਰੱਬ ਨੇ। ਸੋ ਇਹ ਸਾਸ ਵੀ ਇਹ ਨਕਲੀ ਹਨ, ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਝੀ ਪਾਏ, ਜੇ ਮਹਾਰਾਜ ਕੋਈ ਦੂਸਰਾ ਤੇਰਾ ਸ਼ਰੀਕ ਹੋਵੇ ਤਾਂ ਤੇਰੀ ਕੋਈ ਸੋਝੀ ਪਾਵੇ, ਵੀ ਰੱਬ ਵਰਗਾ ਹੈਗਾ ਵੀ ਉਹ ਤਾਂ ਸੋਝੀ ਹੋਵੇਗੀ ਵੀ ਤੇਰੇ ਵਰਗਾ ਉਹ ਹੈ। ਤੇਰੇ ਅਤੁੱਲ ਨੂੰ ਸਮਝਣ ਵਾਲਾ ਕਿਸੇ ਦੇ ਕੋਲ ਭਾਈ ਦੂਸਰਾ ਗੁਰੂ ਹੋਵੇ ਨਾ ਕੋਈ, ਇੱਕ ਜਗਿਆਸੂ, ਦੂਜਾ ਗੁਰੂ, ਦੂਜਾ ਹੋਏ ਦੂਸਰਾ ਹੋਏ ਤਾਂ ਸੋਝੀ ਪਾਏ, ਫਿਰ ਉਹ ਗਿਆਨ ਦੀ ਸੋਝੀ ਤਾਂ ਹੋ ਸਕਦੀ ਹੈ। ਦੋਵੇਂ ਮਿਲ ਕਾਰਜ ਵੀ ਪੁੱਜੇ, ਆਰਾਮ ਨਾਲ ਸਮਝੋ, ਇਕੱਲੇ ਨੂੰ ਨਹੀਂ ਹੋ ਸਕਦਾ। ਸੋ ਇਸ ਕਰਕੇ ਵੀ ਦੂਸਰਾ ਅਰਥ ਜਾਣਨਾ ਮੁੱਖ ਰੂਪ ਵਿੱਚ ਉਹੀ ਰੱਖਣਾ ਜਿਹੜਾ ਪਹਿਲਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਤਾਂ ਕੋਈ ਸੋਝੀ ਪਾ ਸਕਦਾ ਹੈ, ਕੋਈ ਤੁਰਾ ਤੇਰਾ ਸ਼ਰੀਕ ਹੋਵੇ ਦੂਸਰਾ,
ਜਿੱਤੇ ਦੂਜਾ ਨਹੀਂ ਕੋਏ।
ਪ੍ਰਕਰਣ ਦੇ ਅਨੁਸਾਰ ਪਹਿਲਾ ਅਰਥ ਹੀ ਸਾਹ ਸੁਣ ਚੁੱਕੇਗਾ, ਹੇ ਮੇਰੇ ਵਾਹਿਗੁਰੂ ਜੀਓ, ਤੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਤੇ ਮਹਿਮਾ ਤੂੰ ਹੀ ਜਾਣਦਾ, ਤੇਰੀ ਮਹਿਮਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ, ਤੇਰੀ ਮਹਿਮਾ ਅਪਰ ਅਪਾਰ ਹੈ, ਤੇਰੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ, ਮਹਿਮਾ ਨਹੀਂ ਜਾਣਦਾ ਵੇਦ, ਬ੍ਰਹਮੇ ਨਹੀਂ ਜਾਣਦਾ ਭੇਦ, ਤੇਰੇ ਭੇਦ ਨੂੰ ਬ੍ਰਹਮਾ ਨਹੀਂ ਜਾਣ ਸਕਦਾ, ਅਵਤਾਰ ਨਾ ਜਾਣੇ ਅੰਤ, ਤੇਰੇ 24 ਅਵਤਾਰ ਤੇਰਾ ਅੰਤ ਨਹੀਂ ਜਾਣ ਸਕਦਾ। परमेश्वर पारवेन बेअंत, तू बेअंत ही है, तेरी उपमा अपर अपार है। जिवें भट्टा ने गुरु अमरदास महाराज नूं कहा ना कि हे गुरु अमरदास महाराज, घन हर बूंद बसो रो मावन कुसुम बसंत गणंत न आवे, रल सत किरण उदर सागर को गंग तरंग अंत को पावे, रुदर ध्यान ज्ञान सतगुरु के कल जल भल उन्हें जो गावे, भले अमरदास गुण तेरे तेरी उपमा तोहे बन आवे। तेरी उपमा कोई करे ही नहीं सकता, तेरी उपमा तेनू ही बनाई है। हे मेरे परमेश्वर वाहिगुरु, तेते दूजा नाही होए, ते तो मेरा तेरा कोई है ही नहीं होर जिहड़ा समझ सके।
तेरी कीमत किको होए,
ते तेरी कीमत प्राप्ति रूपी किवें कोई पा के कह सकदा है। विदान के अंदर एक दृष्टांत आउंदा सा, संजीवा पुरशा ने पढ़ाया सी, कहिंदे चली पूतरी सिंध की था, चली पूतरी लवण की था, सिंध की लैन। अनाजपुरी जी लिखते हैं भी चार माला दे अंदर, ਉਹ ਸਾਹ ਸਿੰਘ ਕਹਿੰਦੇ ਨੇ ਵੀ ਨੂਣ ਦੀਆਂ ਗਲੀਆਂ, ਇਹ ਕਈ ਇਹਨਾਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਸਾਹ ਸਿੰਘ ਜੀ, ਇਹ ਕਲਪਤ ਹੁੰਦੀਆਂ। ਉਪਦੇਸ਼ ਦੇਣ ਵਾਸਤੇ ਕਲਪਨਾ ਕਰਨੀ ਤਾਂ ਕਿ ਮਨੁੱਖ ਨੂੰ ਗਿਆਨ ਮਿਲੇ ਉਹਦੇ ਵਿੱਚੋਂ। ਇੱਥੇ ਕਲਪਨਾ ਕੀਤੀ ਹੈ ਨੂਣ ਦੀਆਂ ਗਲੀਆਂ ਦੀ, ਹੋਰ ਕਿ ਨੂਣ ਦੀਆਂ ਗਲੀਆਂ ਕਿਤੇ ਗੱਲਾਂ ਤਾਂ ਨਹੀਂ ਕਰਦੀਆਂ। ਕਹਿੰਦੇ ਨੂਣ ਦੀਆਂ ਗਲੀਆਂ ਆਪਸ ਵਿੱਚ ਹੀ ਗੱਲਾਂ ਕਰਨ ਲੱਗੀਆਂ। ਕਹਿੰਦੀ ਭੈਣੇ, ਆਹ ਜਿਹੜਾ ਸਮੁੰਦਰ ਹੈ ਵੀ ਕਿੰਨਾ ਕੁ ਡੂੰਘਾ ਹੋਊਗਾ ਇਹ? ਉਹ ਕਹਿੰਦੇ ਵੀ ਜਦੋਂ ਦੇਖਿਆ ਨੀ ਆਪਾਂ ਕੀ ਕਹਿ ਸਕਦੇ ਵੀ ਕਿੰਨਾ ਕਰੂੰਗਾ। ਫਿਰ ਵਿਚਾਰ ਹੋਈ ਸੀ ਦੇਖਣਾ ਚਾਹੀਦਾ। ਕਹਿੰਦੇ ਇੱਕ ਨੂਣ ਦੀ ਗਲੀ, ਕਹਿੰਦੀ ਵੀ ਇਉਂ ਕਰਦੇ ਫਿਰ ਮੈਂ ਜਾਂਦੀ ਹਾਂ ਦੇਖਣ, ਫਿਰ ਤੁਹਾਨੂੰ ਮੁੜ ਕੇ ਆ ਕੇ ਦੱਸੂਗਾ ਵੀ ਕਿੰਨਾ ਕਰੂੰਗਾ। ਕਮਲੀ ਨਾ ਹੋਵੇ ਕਿਸੇ ਸਾਂ ਦੀ, ਨੂਣ ਦੀ ਗਲੀ ਪਾਣੀ ਨੂੰ ਨਾ ਭਜਾਈ। ਅਨਾਦ ਗੁਰੂ ਜੀ ਕਹਿੰਦੇ ਨੂਣ ਦੀ ਗਲੀ ਪਾਣੀ ਦੇ ਵਿੱਚ ਸਮੁੰਦਰ ਚ ਜਾ ਵੜੀ, ਉਹ ਜਾਂਦੀ ਜਾਂਦੀ ਦਸਾਂ ਮਿੰਟਾਂ 'ਚ ਖੁਰ ਗਈ। ਉਹ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਉਡੀਕਦੀਆਂ ਨੇ ਵੀ ਭੈਣ ਆਊਗੀ ਦੱਸਣ ਵਾਸਤੇ ਵੀ ਕਿੰਨਾ ਕੁ ਡੂੰਘਾ, ਉਹ ਮੁੜੀ ਹੋਈ ਨਾ। ਕਹਿੰਦੇ ਫਿਰ ਵਿਚਾਰਵਾਨ ਮਹਾਤਮਾ ਨੇ ਕਿਹਾ, ਭਾਈ ਕੀ ਗੱਲ ਹੈ, ਤੁਸੀਂ ਬੜੀ ਉਤਾਵਲੀ ਹੋ, ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਨਾਲ ਦੇ ਇੱਕ ਸਮੁੰਦਰ ਦੀ ਗਹਿਰਾਈ ਨਾਪਣ ਵਾਸਤੇ ਗਈ ਸੀ, ਮੁੜੀ ਨਹੀਂ ਹੈ। ਕਹਿੰਦੇ ਉਹਨੂੰ ਨਾ ਡੀਕੋ ਨੇ ਮੁੜਨਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਪਾਣੀ ਦਾ ਰੂਪ ਹੀ ਹੋ ਗਿਆ, ਤੁਹਾਨੂੰ ਕਿਸੇ ਦੱਸੂਗੀ ਆ ਕੇ। ਇਹ ਕਲਪਨਾ ਸਾਧ ਸੰਗਤ ਜੀ, ਨੂਣ ਦੀਆਂ ਗਲੀਆਂ ਕਿਹੜੀਆਂ ਨੇ? ਜਿੰਨੇ ਜੀਵ ਨੇ ਸਭ ਨੂਣ ਦੀਆਂ ਗਲੀਆਂ ਨੇ। ਜਿਵੇਂ ਨੂਣ ਖੜਦਾ ਐਂ ਕਾਲ ਖਾੜ ਦਿੰਦਾ ਇਹਨਾਂ ਨੂੰ, ਇਹ ਨੂਣ ਦੀਆਂ ਗਲੀਆਂ ਨੇ ਸਾਰੀਆਂ। ਉਹ ਨੂਣ ਦੀ ਗਲੀ ਕੌਣ? ਜੀਵ। ਤੇ ਜਿਸ ਵੇਲੇ ਗਿਆਨ ਪ੍ਰਾਪਤ ਹੋਇਆ, ਵਿਚਾਰ ਚੱਲੀ ਵੀ ਰੱਬ ਕਿਹਾ ਗਿਆ, ਪਰਮੇਸ਼ਵਰ ਕਿਹਾ ਗਿਆ। ਉਹ ਕਹਿੰਦੇ ਵੀ ਮੈਂ ਪੂਰੇ ਦਰਸ਼ਨ ਕਰਕੇ ਨਾ ਬ੍ਰਹਮ ਦੇ, ਫਿਰ ਮੈਂ ਮੁੜ ਕੇ ਆ ਕੇ ਤੁਹਾਨੂੰ ਦੱਸਦਾ ਵੀ ਕਿਹਾ ਜਾ। ਕਹਿੰਦੇ ਜਦੋਂ ਬ੍ਰਹਮ ਦੇ ਦਰਸ਼ਨ ਕਰਨ ਵਾਸਤੇ ਦਰਸ਼ਕ ਚੱਲਿਆ, ਜਾਂਦਾ ਜਾਂਦਾ ਉਹਦੇ ਵਿੱਚ ਲੀਨ ਹੋ ਗਿਆ। ਮੁੜ ਕੇ ਕਿਹਨੂੰ ਦੱਸਿਆ ਆ ਕੇ ਵੀ ਰੱਬ ਕਿਹਾ ਜਾ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਂ ਮਿਲ ਗਈ ਜੋਤ ਵਿੱਚ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਗਈ। ਅਨਾਥਪੁਰੀ ਜੀ ਕਹਿੰਦੇ ਨੇ ਇੱਥੇ, ਕਹਿੰਦੇ ਚਲੀ ਪੂਤਰੀ ਲਵਣ ਕੀ ਥਾ ਸਿੰਧ ਕੀ ਲੈਣ, ਅਨਾਥ ਆਪ ਆਪੇ ਭਈ ਪਲਟ ਕਾਹੇ ਕੋ ਬੈਣ। ਮੁੜ ਕੇ ਕਿਹਨੂੰ ਦੱਸੇ ਆ ਕੇ ਵੀ ਰੱਬ ਕਿਹਾ ਜਾ? ਭਾਈ ਉਹਦਾ ਰੂਪ ਹੀ ਹੋ ਜਾਂਦਾ। ਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ, ਤੇ ਕਬੀਰ ਤੂੰ ਦੱਸ ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ? ਕਬੀਰ ਸਾਹਿਬ ਕਹਿੰਦੇ ਹਾਂ ਦੱਸਦੇ, ਸੁਣ ਲਓ ਕਿਹਾ ਜਾ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਏ। ਉਹਦੇ ਆਨੰਦ ਨੂੰ ਤਾਂ ਮਹਿਸੂਸ ਤੇ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ ਵਸਿਸ਼ਠ ਜੀ ਚੁੱਪ ਕਰੇ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਦੋਨਾਂ ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ।
ਕਹਿਣਗੇ ਹੇ ਰਾਮ ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ। ਉਹ ਗੁਰੂ ਨੇ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ। ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਵੀ ਤੂੰ ਸਮਝਿਆ ਕਿਉਂ ਨਹੀਂ, ਮੈਂ ਤਾਂ ਉੱਤਰ ਪਹਿਲੀ ਵਾਰੇ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆਹੀ ਕਾਹੇ ਕਰਨਾ। ਵਿਦਾਂਤ ਕਹਿੰਦਾ ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ ਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਨੇ? ਇਹਦਾ ਵਿਦਾਂਤ ਦਾ ਉੱਤਰ ਹੈ ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਕ ਰੂਪ ਨੂੰ ਭੁੱਲ ਗਿਆ ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜਿਹਨੂੰ ਮੱਥਾ ਟੇਕ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸ ਦੀ ਕੀਮਤ ਕਿਉਂ ਹੋਵੇ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ? ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਧ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਧ ਸੰਗਤ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨੂੰ ਕੁਛ ਮਿਲੇ, ਜਾਂਦੀ ਵਾਰ ਤਾਂ ਸਾਲ ਸੀ ਤਰਾਗੀ ਵੀ ਤੋੜ ਲੈਂਦੇ ਆ, ਲਈ ਲੰਗੋਟੀ ਤੋਰ। ਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ, ਇਹ ਦੋ ਭਰਾ ਸਨ। ਮਹਾਤਮਾ ਨੇ ਕਥਾ ਸ਼ੁਰੂ ਕਰਤੀ, ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਆ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ ਉਹਨਾਂ ਨੇ। ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ ਤੇ ਲਾ ਦੇਣਗੇ, ਦੋ ਕੰਮ ਕਰੀ ਜਾਣੇ ਨੇ ਇਕੱਠੀ, ਦੋਨਾਂ ਚ ਤੁਹਾਡਾ ਭਲਾ, ਕਥਾ ਸੁਣਨ ਚ ਵੀ ਮਾਇਆ ਦੇਣ ਚ ਵੀ, ਦੋਨੇ ਭਲੇ ਕਰਦੇ ਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨੀ, ਹੱਥ ਅੱਡਣਾ ਨੀ, ਇਹ ਵੀ ਸਾਧੂ ਦਾ ਕਰਮ ਨਹੀਂ ਹੈ। ਵੀ ਬਗਈ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣ ਦਾਸ ਜੀ ਉੱਥੇ ਇੱਕ ਸਾਧ ਸਿੰਘ ਜੀ ਆਉਂਦੇ ਸਾਡੇ ਉੱਥੇ ਅਸਥਾਨ ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ। ਤੇ ਉਹਨਾਂ ਦਾ ਲੇਖ ਸ਼ਬਦ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮ ਸੀ ਉਹਨਾਂ ਦਾ ਰਸਲ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਅਸਥਾਨ ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ, ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ, ਵੀ ਗੱਲ ਕੀ ਹੈ ਇੰਨੀ, ਆਹ ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ? ਉਹ ਕਹਿੰਦੇ ਬਾਬਾ ਜੀ ਕੀ ਦੱਸੀਏ, ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੌਦੇ ਨਾਲ ਦਿੰਦਾ ਉਹ ਵੀ ਛੱਡ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ ਹੈ? ਕਹਿੰਦਾ ਕੋਈ ਨੀ, ਤੁਹਾਡਾ ਸੰਤ ਆ ਜਾਵੇ, ਮੈਂ ਕਰ ਦਿਆਂਗਾ। ਕਲਿਆਣ ਦਾਸ ਜੀ ਕਹਿੰਦੇ ਉਹ ਪੰਗਤ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ, ਕਹਿੰਦੇ ਤੁਹਾਨੂੰ ਕਹਿੰਦੇ ਇੱਕ ਸਿੱਖਿਆ ਦੇਣੀ ਅੱਜ ਮੈਂ। ਮੈਂ ਕਿਹਾ ਜੀ ਸਤਿਵਚਨ ਸਾਧੂ ਸਿੱਖਿਆ ਦਿੰਦੇ, ਮਹਾਰਾਜ ਤੁਹਾਡਾ ਬੱਚਾ ਮੈਂ, ਤੁਸੀਂ ਵੀ ਦਿਓਗੇ ਸਿੱਖਿਆ ਕੌਣ ਦੇਊਗਾ? ਕਹਿੰਦੇ ਦੇਖ ਸਾਰੀ ਉਮਰ ਲੰਘ ਗਈ, 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ, ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ, ਵਿਦਵਾਨੀ ਵੀ ਕੀਤੀ, ਸਾਧੂਆਂ 'ਚ ਰਿਹਾ, ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ। ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਹਾਂ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ? ਮੈਂ ਕਿਹਾ ਜੀ ਸਤਿਵਚਨ ਮੈਂ ਮੰਨੂੰਗਾ। ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ? ਜੇ ਤਾਂ ਇਹ ਹੋਵੇ ਵੀ ਗਲਤ ਕਹੂੰਗਾ ਉੱਥੇ ਹੁੰਦਾ ਵੀ ਪਹਿਲਾਂ ਵਚਨ ਦੱਸ ਕੀ ਹੈ। ਤੇ ਮੈਂ ਕਿਹਾ ਜੀ ਸਤਿਵਚਨ। ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ, ਲਿਖਣ ਤੋਂ ਬਿਨਾਂ ਕੰਠ ਕਰਾਤਾ ਉਹਨੂੰ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਬਣ ਜਾ ਫੱਕਰ। ਮੈਂ ਕਿਹਾ ਜੀ ਉਹ ਕਿਵੇਂ ਬਣਦਾ? ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰ। ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ। ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਹੈ ਫਿਰ ਤੁਹਾਡੀ। ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ, ਕਿਰਪਾ ਹੁਣ 'ਚ ਕਸਰ ਹੈ ਜੀ। ਕਹਿੰਦੇ ਉਹ ਕਸਰ ਕੱਢਣੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਕਹਿੰਦੇ ਇੱਥੇ ਫਰਕ ਹੈ, ਤੂੰ ਮਨਾ ਕਰਦਾ। ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ।
ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ, ਐਡੀ ਮਜ਼ੂਰੀ ਜਦੇ ਦੀ, ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰ ਰਿਹਾ ਤੇ ਇੱਥੇ ਪਦਾਰ ਫਿਰ ਤੇਰੇ ਗਰੀਬੀ ਨਾਲ ਘੁਲਦੇ ਹੈ। ਬਹੁਤ ਬੜਿਆਂ ਦੀ ਗੱਲ ਹੈ ਸਾਧ ਸਿੰਘ ਜੀ, ਉਦੋਂ ਇਹੀ ਮਿਹਨਤ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ, ਸਿੰਘਾਂ ਦਾ ਗੱਫਾ ਵੀ ਘਰ ਤੋਂ ਵੀ ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ, ਰਸਾਉਣ ਦੇ ਵਿੱਚ ਇਸ ਤਰੀਕੇ ਨਾਲ ਹੀ ਜਾਵੇ ਐਂ ਸੀ। ਉਹਦੇ 'ਚ ਫਿਰ ਸਾਧ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥ ਦਾ ਵੀ ਨੁਕਸਾਨ ਹੋਣਾ ਹੀ ਸੀ, ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ? ਤੇ ਉਹ ਜਿਸ ਵੇਲੇ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਮੈਂ ਕਿਹਾ ਜੀ ਇਹ ਤੋਂ ਅੱਗੇ ਹੋਰ ਵੀ ਹੈ ਕੁਛ? ਕਹਿੰਦੇ ਇੱਕ ਪੰਕਤੀ ਹੋਰ ਹੈ, ਬਤਾਓ ਕੀ? ਕਹਿੰਦੇ ਆਈ ਹੋਈ ਨੂੰ ਜਮਾ ਨਾ ਕਰੇ, ਕਹਿੰਦੇ ਚੰਗੇ ਤੋਂ ਲੈ ਜਾਵੇ, ਨਾ ਤਮਾ ਕਰੇ, ਨਾ ਮਨਾ ਕਰੇ, ਨਾ ਜਮਾ ਕਰੇ, ਇਹ ਤਿੰਨ ਕੰਮ ਕਰੇ। ਉਹ ਭਾਈ ਮਹਾਂਪੁਰਸ਼ਾਂ ਨੂੰ ਵਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ, ਨਾ ਕਦੇ ਤਮਾ ਕੀਤੀ ਹੈ, ਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ, ਤੇ ਜੇ ਜਮਾਂ ਥੋੜ੍ਹੀ ਬਹੁਤ ਹੁੰਦੀ ਆ ਵੀ ਇਕੱਠੀ ਕਰ ਲਈ ਫਿਰ ਲਾ ਦਿੱਤੀ। ਕਿਉਂ ਇੱਕ ਐਂ ਤਾਂ ਹੈ ਨਹੀਂ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ, ਥੋੜ੍ਹਾ ਜਿਹਾ ਜਮਾਂ ਕਰਕੇ ਲਾਉਣੇ ਪੈਂਦੇ ਆ। ਸੋ ਇਉਂ ਸਾਧ ਸੰਗਤ ਗੁਰੂ ਕਿਰਪਾ ਕਰੇ, ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗਤ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ, ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨ ਵਾਲੇ ਆ ਗਏ। ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ, ਪਰ ਉਹ ਬਾਣੀਆਂ ਨਹੀਂ ਗਿਆ, ਉਹਦਾ ਭਰਾ ਗਿਆ। ਕਥਾ ਸੁਣ ਕੇ ਉਹਨੂੰ ਬੜੀ ਅਸਰ ਕਰ ਉੱਠਿਆ ਤੇ ਉਹਨੇ ਕਿਹਾ, ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ ਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ ਚੋਂ ਨਾ ਆਉਂਦਾ ਹੋਵੇ? ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ ਚ, ਭਲਾ ਹੋ ਜੂਗਾ। ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ, ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ। ਕਹਿੰਦੇ ਲਿਆ ਆਪਣੇ ਭਰਾ ਨੂੰ, ਕਹਿੰਦੇ ਜੀ ਉਹ ਨਹੀਂ ਆਉਂਦਾ, ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕਾਹਤੇ ਲਈ ਜਾਂਦਾ। ਕਹਿੰਦੇ ਫਿਰ ਤੂੰ ਭਾਈ ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ, ਉਹ ਵਿਚਾਰਾ ਡੁੱਬੂਗਾ ਇਕੱਲਾ। ਕਹਿੰਦੇ ਜੀ ਹੁਣ ਕੀ ਕਰੀਏ, ਡੁੱਬਣ ਦਿਓ ਫਿਰ ਹੁਣ ਇਹ ਜਿਹਨੂੰ? ਕਹਿੰਦੇ ਨਹੀਂ, ਤਰਸ ਕਰੀਦਾ ਜੇ ਕੋਈ ਡੁੱਬਦਾ ਹੋਵੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਸਬਰ, ਅੱਤ ਪਿਆਰਾ ਪਵੇ, ਤੂੰ ਕਿਉਂ ਸੰਜਮ ਕਰਨਾ ਆਪਾਂ ਨੇ। ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ, ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਦਿਖਾਉਣ ਆਉਣਾ, ਵੀ ਉਦਣ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ। ਹੁਣ ਜਦੋਂ ਸੰਤ ਆਪ ਕਿਸੇ ਕੋਲ ਚਲਿਆ ਜਾ ਵੀ ਇਹ ਲੋਕ ਭਾਰੀ ਪੈ ਜਾਂਦੇ ਕਿਸੇ ਜ਼ਿਆਦੇ। ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ, ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ, ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ? ਰੋਟੀ ਖਵਾਉਣੀ ਸੀ ਉੱਥੀ ਖਵਾ ਜਾਂਦਾ, ਕਿਸੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ, ਇਹੋ ਜਿਹੇ ਸ਼ਬਦ ਕਹੇ, ਪਿੱਪਲ ਬੰਦ ਦਰਦ ਲਿਆ ਕੇ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ? ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ, ਹੋਰ ਲੋਕਾਂ ਨੇ ਵੀ ਆਉਣਾ, ਪ੍ਰਸ਼ਾਦਾ ਤੂੰ ਸਮਾਂ ਤੇ ਇੱਥੇ ਤਾਂ ਦਰਸ਼ਨ ਕਰ, ਕਹਿੰਦਾ ਮੈਂ ਨਹੀਂ ਦਰਸ਼ਨ ਕਰਨਾ, ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰ। ਕਹਿੰਦਾ ਵੇ ਕੀ ਕਰੇਗਾ ਹੁਣ ਆਪਣੇ ਘਰ ਆਊ? ਕਹਿੰਦਾ ਕਰਨਾ ਕੀ, ਕੁੰਡਾ ਲਾ ਕੇ ਬੈਠੂ ਅੰਦਰਲਾ ਕੁੰਡਾ ਲਾ ਕੇ ਬੈਠੂ, ਸੰਤ ਦੇ ਦਰਸ਼ਨ ਨਹੀਂ ਕਰਦਾ। ਕਿਹਾ ਵੀ ਬੜੀ ਗੜਬੜ ਹੋ ਗਈ, ਸੰਤ ਤਾਂ ਆਏ ਇਸ ਕਰਕੇ ਸੀ, ਮਹਾਤਮਾ ਜੀ ਆ ਗਏ, ਰੋਟੀ ਖਾਧੀ, ਹੱਥ ਧੋਏ, ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ। ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ, ਵੀ ਮੈਂ ਤਾਂ ਮਿਲਣਾ ਉਹਨੂੰ। ਉਹ ਭਰਾ ਨੇ ਦਰਵਾਜ਼ਾ ਖੜਕਾਇਆ, ਕਹਿੰਦਾ ਇਹ ਤਾਂ ਕੁੰਡਾ ਖੋਲ ਦੇ, ਨਹੀਂ ਫਿਰ ਦੇਖ ਲੈ ਵੀ ਚੂਲਾ ਪੱਟ ਕੇ ਅੰਦਰਾਉਣਾ ਪਊਗਾ ਹੁਣ ਸਾਨੂੰ, ਚੂਚੀ ਪੱਟ ਦੇਣੀ। ਉਹ ਕਹਿੰਦਾ ਕਾਹਨੂੰ ਦਰਵਾਜ਼ਾ, ਸੂਮ ਸੀ ਨਾ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ, ਮੈਂ ਬਾਹਰ ਖੋਲ ਦੇਣਾ, ਕੀ ਲੈਣਾ ਮੇਰੇ ਕੋਲੋਂ? ਜਲ ਕੇ ਦਰਵਾਜ਼ਾ ਤੋਂ ਕੁੰਡਾ ਖੋਲਦਾ, ਪਿੱਠ ਕਰਕੇ ਖੜ ਗਿਆ, ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ। ਸੰਤ ਮੂੰਹ ਕਰੀ ਖੜੇ ਆ, ਉਹ ਪ੍ਰੇਮੀ ਪਿੱਠ ਕਰੀ ਖੜਾ। ਸੰਤ ਕਹਿੰਦੇ ਭਾਈ ਕੀ ਗੱਲ, ਤੂੰ ਰੁੱਸਿਆ? ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ, ਚਲੇ ਜਾਓ ਤੁਸੀਂ, ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ। ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ, ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਏਡੀ ਖਾਸ ਨਹੀਂ ਸੀ, ਮੇਰੇ ਮੈਂ ਤੈਨੂੰ ਦਰਸ਼ਨ ਨਹੀਂ ਦੇਣਾ ਆ, ਮੈਂ ਤਾਂ ਤੇਰਾ ਦਰਸ਼ਨ ਕਰਨਾ ਹੈ, ਵੀ ਤੂੰ ਦਰਸ਼ਨ ਤਾਂ ਦੇ ਦੇ। ਕਹਿੰਦਾ ਜੇ ਮੈਂ ਦਰਸ਼ਨ ਦੇ ਤਾਂ ਤੇਰਾ ਵੀ ਲਿਆ ਜਾਊ ਨਾਲ, ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ, ਨਾ ਤੇਰਾ ਦਰਸ਼ਨ ਲੈਣਾ। ਸੰਤ ਕਹਿੰਦੇ ਚੰਗਾ ਫਿਰ ਇੱਕ ਗੱਲ ਸੁਣ ਲੈ, ਕਹਿੰਦੇ ਰਾਮ ਦਾ ਨਾਮ ਲਿਆ ਕਰ, ਤਲਾਕ ਦੇ ਕੇ ਕੱਢੀ ਗਾਲ ਜਿਹੜੇ ਰਾਮ ਨੂੰ, ਐਸੀ ਗਾਲ ਕੱਢੀ ਨਾ, ਗਾਲ ਕੱਢ ਕੇ ਕਹਿੰਦਾ ਮੈਂ ਨਹੀਂ ਲੈਣਾ ਉਹਦਾ ਰਾਮ, ਰਾਮ ਦਾ ਨਾਮ। ਸੰਤ ਕਹਿੰਦੇ ਉਹ ਤਾਂ ਲਿਆ ਗਿਆ, ਇਹ ਲਿਆ ਗਿਆ ਹੁਣ ਤੇਰੇ ਕੋਲੋਂ, ਹੁਣ ਇੱਕ ਗੱਲ ਦਾ ਖਿਆਲ ਰੱਖੀ, ਅੱਜ ਤੇ ਅੱਠ ਮੈਨੂੰ ਤੇਰੀ ਮੌਤ ਹੋ ਜਾਣੀ ਹੈ। ਫਿਰ ਹੋ ਗਿਆ ਦਿਮਾਗ ਦਰੁਸਤ, ਕਹਿੰਦਾ ਹੈ? ਕਹਿੰਦੇ ਹਾਂ ਇਹੀ ਹੈ, ਅੱਠ ਮੈਨੂੰ ਮੌਤ ਹੈ ਤੇਰੀ। ਘਬਰਾ ਗਿਆ, ਫਿਰ ਮੂੰਹ ਕਰ ਲਿਆ, ਪਹਿਲਾਂ ਨਹੀਂ ਕਰਿਆ, ਫਿਰ ਮੂੰਹ ਕਰ ਲਿਆ ਉਧਰ ਨੂੰ। ਕਹਿੰਦਾ ਜੀ ਪੱਕੀ ਗੱਲ ਹੈ? ਸੰਤ ਕਹਿੰਦੇ ਪੱਕੀ ਗੱਲ ਹੈ, ਤਿਆਰੀ ਕਰ ਲੈ ਬਸ ਤੂੰ। ਕਹਿੰਦਾ ਜੀ ਫਿਰ ਕੀ ਹੋਊਗਾ? ਕਹਿੰਦੇ ਅੱਗੇ ਪ੍ਰਲੋਕ ਦੇ ਵਿੱਚ ਤੈਨੂੰ ਧਰਮਰਾਜ ਦੇ ਲਿਆਉਣਗੇ, ਤੇਰਾ ਸਾਰਾ ਕੰਮ ਹਿਸਾਬ ਕਿਤਾਬ ਤੇਰੀ ਗੜਬੜ ਹੋਈ ਹੈ ਬਹੁਤ ਵੱਡੀ, ਨਰਕੀ ਬਣਦਾ, ਸੁਰਗ ਤਾਂ ਬਣਦਾ ਨਹੀਂ। ਕਹਿੰਦੇ ਤੈਂ ਜਿਹੜਾ ਗਾਲ ਕੱਢ ਕੇ ਰਾਮ ਦਾ ਨਾਮ ਲਿਆ ਨਾ, ਇੱਥੇ ਆ ਕੇ ਤੈਨੂੰ ਧਰਮਰਾਜ ਨੇ ਪੁੱਛਣਾ ਵੀ ਆ ਥੋੜਾ ਜਿਹਾ ਪੁੰਨ ਇੱਕ ਨਾਮ ਜਪੇਦਾ, ਗਾਲ ਕੱਢੀ ਦਿੱਤਾ ਪਰਮਾਤਮਾ ਨੂੰ। ਕਹਿੰਦੇ ਫਿਰ ਉੱਥੇ ਉਹ ਕਹਿਣਗੇ ਵੀ ਤੈਨੂੰ ਸਵਰਗ ਦਈਏ ਚਾਰ ਘੜੀਆਂ, ਤੂੰ ਕਹਿ ਦੀ ਮੈਂ ਨਹੀਂ ਸਵਰਗ ਲੈਣਾ। ਤੂੰ ਕਹੀ ਵੀ ਮੈਂ ਤਾਂ ਇਹਦਾ ਮੁੱਲ ਲੈਣਾ, ਜਿੰਨੇ ਪੈਸੇ ਬਣਦੇ ਨੇ ਨਾ ਉਹ ਪੈਸੇ ਦਿਓ ਜਿਹੜੀ ਗਾਲ ਕੱਢੀ ਸੀ ਉਹਦੇ ਲਈ। ਕਹਿੰਦਾ ਜੀ ਠੀਕ ਆ। ਅੱਠ ਦਿਨ ਮਰ ਗਿਆ, ਧਰਮਰਾਜ ਦੇ ਗਿਆ, ਕਹਿੰਦੇ ਬਈ ਦੱਸ ਪਾਪ ਹੀ ਕਰੇ ਨੇ ਨਰਕਾਂ ਚ ਛੱਡਣਾ ਹੈ। ਆ ਇੱਕ ਵਾਰੀ ਰਾਮ ਕਿਹਾ ਸੀ ਇਹਦਾ ਮਹਾਤਮਾ, ਕਹਿੰਦਾ ਮਹਾਤਮਾ ਕੋਈ ਨੀ ਮੈਂ ਤਾਂ ਮੁੱਲ ਲੈਣਾ। ਧਰਮਰਾਜ ਪੈ ਗਿਆ ਚੱਕਰ ਜੀ ਵੀ ਇਹਦਾ ਮੁੱਲ ਹੁਣ ਮੈਂ ਕੀ ਪਾਵਾਂ ਇਹਦਾ ਮੁੱਲ। ਬਥੇਰਾ ਉਹਨੂੰ ਲਾਲਚ ਦਿੱਤਾ, ਕਹਿੰਦਾ ਨਹੀਂ ਮੁੱਲ ਲੈਣਾ, ਲੈਣਾ ਵੀ ਪਹਿਲਾਂ ਬਾਅਦ ਦੇ ਵਿੱਚ ਲੱਗ ਫਿਰਨਾ। ਧਰਮਰਾਜ ਨੱਠਿਆ ਗਿਆ ਬਰਮਾ ਕੋਲ, ਕਹਿੰਦੇ ਜੀ ਆਹ ਗੜਬੜ ਹੋ ਗਈ, ਦੱਸੋ ਹੁਣ ਕੀ ਕਰੀਏ, ਕਿਹੋ ਜਿਹੇ ਭਾਂਡੇ ਜਹਾਜ਼ ਚ ਤੁਸੀਂ ਆ ਖੜਾ ਉੱਥੇ ਮੁੱਲ ਮੰਗਦਾ। ਗਾਲ ਕੱਢ ਕੇ ਰੱਬ ਦਾ ਰਾਹ ਨਾ ਲਿਆ ਉਹਦਾ ਵੀ ਮੁੱਲ ਮੰਗਦਾ ਮੇਰੇ ਕੋਲ, ਮੇਰੇ ਵਾਸਤੇ ਤਾਂ ਇਹ ਟਾਂਟਾ ਛੱਡ ਗਿਆ, ਮੈਂ ਦੱਸੂ ਕੀ ਕਰਾਂ, ਮੈਨੂੰ ਵੀ ਤਾਂ ਡਰ ਆ ਪਰਮਾਤਮਾ ਦਾ, ਮੈਂ ਕੋਈ ਮੁੱਲ ਕਿਵੇਂ ਪਾ ਦੂੰ। ਬਰਮਾ ਕਹਿੰਦਾ ਮੈਨੂੰ ਵੀ ਪਤਾ, ਸ਼ਿਵ ਜੀ ਨੂੰ ਪੁੱਛਦੇ ਹੋ ਬੜੀ ਤਪੱਸਿਆ ਕਰਦਾ। ਸਿਵ ਸੇ ਤਪੱਸੀ ਔਰ ਬ੍ਰਹਮਾ ਸੇਨਾ ਵੇਦ ਤਿਆਰੀ ਦਾ ਸੁਮਿਤ ਮਹਾਰਾਜ ਕਹਿੰਦੇ। ਸ਼ਿਵ ਜੀ ਨੂੰ ਪੁੱਛਿਆ ਤੂੰ ਦੱਸ, ਤੂੰ ਕਹਿੰਦਾ ਮੈਨੂੰ ਵੀ ਨਹੀਂ ਪਤਾ ਇਸ ਗੱਲ ਦਾ। ਬ੍ਰਹਮਾ ਵਿਸ਼ਨੂੰ ਨਵਾਰਮਾ ਸ਼ਿਵ ਜੀ ਤੇ ਧਰਮਰਾਜ ਕਹਿੰਦੇ ਐਂ ਕਰੋ ਇਕੱਠੇ ਹੋ ਕੇ ਭਗਵਾਨ ਵਿਸ਼ਨੂੰ ਕੋਲ ਚੱਲਦੇ ਹਾਂ, ਆਪਣੇ ਸਾਰਿਆਂ ਤੋਂ ਵੱਡਾ ਉਹ ਹੈ। ਭਗਵਾਨ ਜੀ ਕੋਲ ਗਏ, ਕਹਿੰਦੇ ਮਹਾਰਾਜ ਵੀ ਆਹ ਇੱਕ ਸਮੱਸਿਆ ਆ ਗਈ, ਇਹ ਮੁੱਲ ਮੰਗਦਾ ਕੱਢੀ ਗਾਲ ਹੈ ਤੇ ਰਾਮ ਕਿਹਾ ਪਰ ਉਹਦਾ ਮਹਾਤਮ ਜ਼ਰੂਰ, ਕਿਉਂਕਿ ਤੁਸੀਂ ਇਹ ਨਿਯਮ ਬਣਾਇਆ ਵੀ ਜਿਹੜੇ ਤਰੀਕੇ ਨਾਲ ਕੋਈ ਮਰਜ਼ੀ ਕਰੇ ਮਹਾਰਾਜ ਜੀ ਦਾ, ਹੁਣ ਦੱਸੋ ਵੀ ਇਹ ਮੁੱਲ ਮੰਗਦਾ ਜੀ ਕੀ ਕਰੀਏ। ਭਗਵਾਨ ਵਿਸ਼ਨੂੰ ਕਹਿੰਦੇ ਐਂ ਕਰੋ ਮੇਰੇ ਕੋਲ ਆਓ ਲੈਣ ਦਾ। ਕਹਿੰਦੇ ਬਿਠਾ ਦੋ, ਬਿਠਾ ਤਾ। ਭਗਵਾਨ ਜੀ ਨੇ ਉਹਦੇ 'ਤੇ ਮਾਇਆ ਪਾ ਦਿੱਤੀ, ਕਹਿੰਦੇ ਜਾਓ। ਮਾਇਆ ਪਾਤੀ ਆਨੰਦ 'ਚ ਬੈਠਿਆ ਭੁੱਲਿਆ ਤੇ ਜਿਸ ਵੇਲੇ ਰਸਤੇ 'ਚ ਮਿਲ ਗਿਆ ਨਾਰਦੇ ਨਾਲ, ਤਿੰਨਾਂ ਨੂੰ ਕਹਿੰਦਾ ਕਿੱਥੋਂ ਆਏ ਹੋ ਤੁਸੀਂ, ਆਪਣੇ ਬਾਪ ਨੂੰ ਵੀ ਪੁੱਛਦਾ ਤੇ ਸ਼ਿਵ ਜੀ ਨੂੰ ਪੁੱਛਦਾ, ਧਰਮਰਾਜ ਨੂੰ ਇਕੱਠੇ ਹੋ ਕੇ ਕਿੱਥੇ ਗਏ ਸੀ। ਕਹਿੰਦੇ ਭਗਵਾਨ ਦੇ ਕੀ ਗੱਲ, ਆਹ ਸਮੱਸਿਆ ਆ ਗਈ ਸੀ। ਕਹਿੰਦੇ ਗੱਲ ਸੁਣੋ ਫਿਰ, ਨਿਰਣਾ ਕੀ ਹੋਇਆ, ਕੱਲ੍ਹ ਨੂੰ ਕੋਈ ਹੋਰ ਆ ਕੇ ਤੰਗ ਕਰੂਗਾ ਤੈਨੂੰ, ਇਹ ਤਾਂ ਉੱਥੇ ਰਹਿ ਗਈ ਗੱਲ, ਜਾ ਕੇ ਪੁੱਛ ਕੇ ਆਓ ਭਗਵਾਨ ਨੂੰ ਵੀ ਨਾਮ ਦਾ ਮੁੱਲ ਕੀ ਹੈ। ਇਹ ਤਾਂ ਗੜਬੜ ਕਰ ਦਿੱਤੀ ਭਗਵਾਨ ਨੇ ਵੀ ਜਾਓ। ਮੁੜ ਕੇ ਫੇਰ ਆ ਗਏ ਬਾਬਾ, ਭਗਵਾਨ ਜੀ ਕਹਿੰਦੇ ਕੀ ਗੱਲ, ਫੇਰ ਆ ਗਏ। ਕਹਿੰਦੇ ਜੀ ਕਹਾਣੀ ਤਾਂ ਉੱਥੇ ਦੀ ਉੱਥੇ ਰਹਿ ਗਈ, ਵੀ ਇਹਦਾ ਮੁੱਲ ਕੀ ਹੈ। ਕਹਿੰਦੇ ਭੋਲੇ ਹੋਏ ਦਾ ਮੁੱਲ ਕੀ ਹੋਣਾ ਸੀ, ਨਾਮ ਦਾ ਵੀ ਕਿਤੇ ਮੁੱਲ ਹੈ। ਕਹਿੰਦੇ ਮਾਇਆ ਪਾ ਕੇ ਭੁਲਾ ਦਿੱਤਾ। ਕਹਿੰਦੇ ਇਹਦਾ ਤਾਂ ਮੁੱਲ ਇਹੀ ਹੈ ਵੀ ਨਾਮ ਜਪਣ ਵਾਲਾ ਨਾਮੀ ਦੇ ਚ ਅਭੇਦ ਹੋ ਜਾਂਦਾ, ਬਸ ਇਹ ਅਭੇਦ ਹੋ ਗਿਆ, ਹੁਣ ਮੁੱਲ ਹੋ ਸਕਦੀਆਂ ਨੇ, ਇਹਦਾ ਤਾਂ ਆਹੀ ਮੁੱਲ ਹੈ। ਜਿਹਨੇ ਗਾਲ ਕੱਢੀ ਪਰਮਾਤਮਾ ਨੇ ਉਹਦਾ ਵੀ ਉਧਾਰ ਕਰ ਦਿੱਤਾ। ਇਸ ਕਰਕੇ ਸਾਧ ਸਿੰਘ ਜੀ ਜਿਹੜੇ ਵਾਹਿਗੁਰੂ ਦਾ ਜਾਪ ਕਰਦੇ ਆ, ਮੂਲ ਮੰਤਰ ਪੜ੍ਹਦੇ ਆ, ਪਰਮਾਤਮਾ ਦਾ ਨਾਮ ਲੈਂਦੇ ਆ, ਉਹਨਾਂ ਦਾ ਆਧਾਰ ਭਾਈ ਕਿਉਂ ਨਹੀਂ ਕਰਨਗੇ ਮਹਾਰਾਜ, ਇੱਦਾਂ ਗਾਲਾਂ ਕੱਢੀਆਂ ਵਾਲਿਆਂ ਦਾ ਆਧਾਰ ਕਰ ਦਿੱਤਾ। ਸੋ ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਆ ਇਸ ਦੀ ਕੀਮਤ ਕਿੱਥੋਂ ਹੋਏ, ਉਹਦੀ ਕੀਮਤ ਕਿਵੇਂ ਹੋ ਸਕਦੀ ਹੈ। ਸਾਈ ਨਾਮ ਅਮੋਲ ਕੀ ਨਾ ਕੋਈ ਜਾਣਦਾ, ਤਾਂ ਜਾਣਦੇ ਹੀ ਨਹੀਂ ਕੋਈ ਉਹਨਾਂ ਦੀ ਕੀਮਤ। ਸੋ ਇਸ ਪ੍ਰਕਾਰ ਕਹਿੰਦੇ ਹਨ ਜੀ
ਗੁਰ ਪ੍ਰਸਾਦ ਬਸੈ ਮਨ ਆਏ।
ਹਾਂ, ਮਨ ਦੇ ਵਿੱਚ ਸਾਧ ਸਿੰਘ ਜੀ ਕਦੋਂ ਵੱਸਦਾ ਹੈ, ਹਰ ਥਾਂ ਤੇ ਜਿੱਥੇ ਕਿਸੇ ਦੀ ਵਸੋਂ ਹੈ ਤੇ ਉਸੇ ਥਾਂ ਤੇ ਕੋਈ ਹੋਰ ਵਸੋਂ ਕਰਨੀ ਚਾਹੇ, ਭਲਾ ਵਸੋਂ ਐਂ ਹੋਜੂਗੀ। ਕੌਣ ਵਸੋਂ ਕਰਨ ਦਿੰਦਾ ਜਿਹਦਾ ਪਹਿਲਾਂ ਕਬਜ਼ਾ ਉਹ ਛੱਡਦਾ ਹੁੰਦਾ ਕਿਤੇ। ਪਹਿਲਾਂ ਜਿਹੜੇ ਵੱਸਦੇ ਹੈ ਉਹਨਾਂ ਨੂੰ ਉੱਥੋਂ ਚਾਹੇ ਪੈਸੇ ਦੇ ਕੇ ਵਿਦਾ ਕਰੋ, ਚਾਹੇ ਡੰਡੇ ਮਾਰ ਕੇ ਵਿਦਾ ਕਰੋ, ਉਹਨੂੰ ਜਿਵੇਂ ਵੀ ਮਰਜ਼ੀ ਆ ਉਹਨੂੰ ਜਗ੍ਹਾ ਤੋਂ ਕਬਜ਼ਾ ਛਡਾਓ ਤਾਂ ਉੱਥੇ ਆਪਣੀ ਵਸੋਂ ਕਰੋ। ਜੇ ਗਲਤ ਬੰਦਿਆਂ ਦਾ ਕਬਜ਼ਾ ਹੋ ਗਿਆ ਤੁਹਾਡੀ ਜ਼ਮੀਨ 'ਤੇ, ਫਿਰ ਡੰਡੇ ਵੀ ਚੱਕਣੇ ਪੈਂਦੇ, ਸ਼ਸਤਰ ਵੀ ਚੱਕਣੇ ਪੈਂਦੇ। ਇਸੇ ਤਰ੍ਹਾਂ ਸਾਧ ਸਿੰਘ ਜੀ ਆਪਣਾ ਜਿਹੜਾ ਹਿਰਦਾ ਰੂਪੀ ਘਰ ਹੈ ਨਾ, ਇਹਦੇ ਉੱਤੇ ਕਾਮ ਕਰੋ ਲੋਭੋ ਹੰਕਾਰ ਦਾ ਕਬਜ਼ਾ ਹੋਇਆ ਹੋਇਆ। ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦੇ ਕੁਛ ਨਹੀਂ ਇਸ ਘਰ, ਵੱਧਵੀਂ ਜਗ੍ਹਾ ਮੰਨੀ ਬੈਠੇ, ਬੁੱਧ ਰੂਪ ਧਰਤੀ ਨੂੰ ਨਾ ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸਿੰਘ ਜੀ ਡੰਡੇ ਮਾਰ ਕੇ ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ, ਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ ਹੈ, ਇਹ ਘਰ ਵਸੇਗਾ ਉੱਜੜ ਥੇ ਹੋ ਵਸਾਇਓ, ਇਹ ਉੱਜੜਿਆ ਹੋਇਆ ਥੇ ਨਾਮ ਕਨੀ ਤੇ ਸ਼ੁਭ ਗੁਣਾ ਕਰਕੇ ਉੱਜੜਿਆ ਹੀ ਪਿਆ। ਸਾਧ ਸਿੰਘ ਜੀ ਉੱਜੜੇ ਹੋਏ ਘਰ 'ਚ ਤੇ ਵਸਾਉਣੇ ਸੌਖੇ ਹੈ, ਕਈ ਕਈ ਬਰੇ ਲੱਗ ਜਾਂਦੇ ਸਮਾਨ ਜੋੜਦੇ ਨੂੰ। ਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਸ ਪਾਰ ਬ੍ਰਹਮ ਚੇਤੇ ਆਇਆ ਸੋ ਕਰ ਦੇਈਏ ਵਸਾਇਆ। ਉਹ ਘਰ ਵਸ ਗਿਆ ਹਿਰਦਾ ਰੂਪੀ ਘਰ ਜਿੱਥੇ ਵਾਹਿਗੁਰੂ ਚੇਤੇ ਆ। ਤੇ ਜਦੋਂ ਘਰ ਸੁੱਖ ਵਸਿਆ, ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾ, ਫਿਰ ਤਾਂ ਸੁੱਖ ਹੀ ਸੁੱਕਿਆ। ਜਾਂ ਵਸਾ ਲਈ ਤਾਂ ਵੈਸ਼ਨਵ ਸਵਾਮੀ, ਜੈ ਭੇਜੀਏ ਤਾਂ ਜਾਵਾ, ਸਭ ਨਗਰੀ ਮੇਂ ਇੱਕੋ ਰਾਜਾ ਸਭ ਇੱਕ ਵਿੱਚ ਹੈ ਸਭ। سو اس کر کے ساتھ سمجھی انہوں کو قبضہ چڑھاؤ واسطے ہوں وہ چڈتے نہیں قبضہ ایک کبڑا یہاں کا ایک تھی اجمیر کر کے دیکھ لو جنہیں غلط بندیاں کا ایک ہوگا انہیں چنگے بندیاں کا کدے ایک نہیں ہو سکتا سکھاں وچ اینے چنگیائیاں اینے گن ماڑا جا رس جائے کمیٹی وچ چار بندے رس جان کہن گے اڈ گردوارا کھلوں گا ہوں انہوں نے رہنا ایک ہی ہے غلط بندیاں کا اینا ایک ہے جہے ٹھیکے سے شراب لینے نے اسی تھی مڑ مڑ کے جائی آتے ہیں یہ نہیں کہتے ہیں جی لڑکی پہن گی ہوں ٹھیکہ ہو کھولنا کہنے کے ایک نہ سر دوں گا آپ غلط بندیاں کا ایک سارے زیادہ ہے کام کرو لو مہنکار کا ایک ہے جہاں ساس جی ہے یہ غلط پر ایک بہت ہے انہوں کا ایسا ایک ہے بھی جی ہڑوارا کے کتے ہوں دیکھا انہوں نے ساس جی بڑا ایک ہوں انہوں کا جی کتنے ایک کتا کسی کے مگر پی جائے نا ایک کتنے اچنچیت وہ کتے کی مدد سے چار پانچ اونی رولا پاؤ پاؤ پونگلے وہ بھی مگر آن لگ جاتے ہیں یہ اسی طرح کے کتے ہڑوارا کے کتے انسان سن جی جی کسی کام پونکے نا یہ کتا لت میں پی جائے بدھ روپ لت میں تو پھر جہے باقی دن وہ بھی پونگتے ہیں نال ہی وہ بھی ساتھ ہی پونگتے ہوئے لارے ہی بہن اندر وہ مدد کرا رہے ہوگی سارے ہی آ جاتے ہیں جیسے ایک آتا اسے چار ہی ہوئے بھی آ جاتے ہیں سو اس کر کے من لو کیا گریائیاں گر سب کی یہ من ہو رہی ہے یہ تو ڈنڈا کتے وار کتے کا ایک علاج مر جا ڈنڈا دکھا دو کتا تو دس کرم جا کے کھڑ گیا پونکی کا جاؤ پر لت نہیں بڑھ سکتا پھر باشنا اٹھی تو سی پر وہ بگاڑ نہیں سکتی بجر کرہت نہیں کرا سکتی پھر کیونکہ ڈنڈا گنڈے شبد آ گیا ایک ناری جتی ہو پر ناری تھی بہن بخان ہے سو اس کر کے ساتھ سمجھی تے اجڑے تھیا نو بساؤنا بڑا اوکھا ہے بھائی تے ہن من دے وچ لب کیویں لگے لب تے ایویں لگ جوں گی ساتھ سنگی اندر کام کرو تے لبن دندے ہے جے مینوں او کتے جڑن دندے ہے جدی دے تا گر پرساد گرو دی پرساد دی اے کرپا نہ ہوے تے گرو دی کرپا دے نال من بس آوے نانکا جے پورن کرپا کرپا بھی پوری ہو جاوے سو فیصد ماڑی موٹی کرپا نال ہی کام چلنا تے تھوڑی تھوڑی کرپا جڑی ہے تھوڑے تھوڑے کرم کرنے اونی اونی ہو جاؤ جنہیں کرتے ہیں کرتے ہی پورن کرپا کا کرم کلو کرے اسی جب پورن کرم کریں گے پورن کرپا ہو جاؤ گی اجے تو بھانڈا ہی نہیں پورا بنیا تھا سن جی پورا وہ دھد کیں پی جائے بھانڈا دھوئے بیس دھوپ دیو پاؤ دودھ ایک جاؤ دودھ کرم فن سرت سمائن ہوئے نراس جماو جپو کا ایک نام آون نرافل کام اس کر کے گر پرساد وسے من آئے گرو کی کرپا دے نال ہردے چ آ کے واہگرو بس جانا ہے جب ہردے چ بس جائے تو پھر ساتھ جی ہردے دے اندر کوئی واسنا نہیں رہتی واسنا ساریاں وسرجن ہو جاتی ہے ساریاں واسنا مٹ جاندیاں کوئی واسنا نہیں رہتی ہے کوئی کوئی سجن ساتھی کوئی کوئی سجن آئے کہ میرے میرے ویٹلا واہڑی بلا ہے کوئی سجن ہے کوئی ایسا سجن کوئی مل جائے نا ہاں تاکہ دھوا پائے وہ چرن دھو دا میں ایک دن ساس جی مہا پرشان سنگھ پوچھن لگے سنت گیانی گروچن سنگھ جی کہ مہاراج جی بھی تسی نام کی پریرنا دیکھو باڑی دوارا کرتے ہو بھی اسی ویسے حق تو نہیں رکھتے پر پرشن آ گیا من چ ہوں تھی کرپا کرو بھی اولا نہ رکھو بھی تھوڑی نام کی اوستھا کہیں جی بنی ہوئی ہے سنتوں ایم پرشن کر مہاپرش کہ سنگھو یہ نہیں سی سوال کر یہ کیوں مہاراج کہ میں کدے سنگا کے سامنے جھوٹ بھی نہیں بول سکتا پر یہ کہ گپت گلیں جہاں ہو گیا کہ اجاگر نہیں کری دیا پر میں میرے واسطے دھرم سنکٹ کھڑا کر دیتا نہ میں جھوٹ بول سکتا جی میں دستا تو پھر سوکھ جا ہنکار کہ مہاراج تھوڑا کتنے ہنکار چمڑ جی ساڈا بھلا ہے جی مہاپرش وراگ سے آ کے نا ساس کی اکھانوں بھر کے کہتے سنگھو کہ جدن امرت چکیا سا کلنگی تر پاتشاہ کے کھنڈے واٹے کا جب کہ پنجا پیارے نے مینوں گرمنتر واہگرو دتا اس دن کو لا کے کہندے اج تک کہندے کدے ستیاں نوں نہیں بھلیا جاگدے نوں تاں وسرنے کی گل کی آخو ستنام سری واہ کدے ستے نوں نہیں بھلیا مہاپرش کہندے ستیاں بھی نام چلے یہ پھر کیوں ہویا گر پرساد بسے من آئے گرو کی کرپا دے نال پھرتے وچ بسدے وچ کام کرو تے بسدے نے وہ ساتھ ہی اجڑ جاندے نے تے پھر گرو دا اپدیش گرو کی کرپا دوارا نام ہردے دے اندر وسدا ہے سو اس پرکار ساتھ سمجھ سما سماپتی تے پہنچیا ہے گرمکھاں دا حکم ہے کہندے بھی تھوڑا جہا سما اتنے لایا کرو یہ جڑے پریمی مووی بناؤندے ہیں ਇਹਨਾਂ ਦੀ ਭਾਵਨਾ ਸਾਹ ਸੰਗੀਤ ਕਰਕੇ ਥੋੜੇ ਜਿਹੇ ਮਿੰਟ ਆਪਾਂ ਉੱਤੇ ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਫਨੀ ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ ਹੋਰ ਕਿਹੜਾ ਕੱਢ ਲੈਂਦੇ ਆ ਅਗਲੇ ਜੇ ਟਾਈਮ ਥੋੜੇ ਉੱਤੇ ਲਓ ਜੀ ਖਾਨੀ ਇਹ ਬਾਬੇ ਖਾਨੀ ਪੌਂਗੜੇ ਡੀਕਦੇ ਆ ਹੋਰ ਵੀ ਅਜੇ ਘੱਟ ਆਇਆ ਆਹ ਇਹ ਹੋਰ ਕਿਹੜੀ ਗੱਲ ਹੈ ਮੇਰੇ ਕੋਮਨ ਕਰਨ ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਤੁਰਿਆ ਮੈਂ ਕਹਿ ਹੀ ਦਿੰਦਾ ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ ਉਹ ਦੇਖਦੇ ਰਹਿੰਦੇ ਆ ਵੀ ਹੁਣ ਜਦ ਬਾਬੇ ਹਰਦੀਪ ਜੀ ਨੂੰ ਮੱਥਾ ਟੇਕਦਾ ਹੁਣ ਰੰਧਾਵੇ ਵਾਲੇ ਨੂੰ ਟੇਕਣਾ ਵੀ ਐਂ ਕਰੋ ਬਾਰੀ ਬੰਦ ਲਓ ਇਹਨਾਂ ਘਰ ਹਟਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਕੌਂਡ ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ ਜਿਹਨੂੰ ਮਰਜ਼ੀ ਦੇ ਦਿਓ ਭਾਈ ਹੈ ਤਾਂ ਉਸੇ ਗੁਰੂ ਦੇ ਹੀ ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ ਫਿਰ ਮੈਂ ਸੋਚਿਆ ਮੈਂ ਹਾਂ ਸੱਚੇ ਪਾਤਸ਼ਾਹ ਜਿੱਥੇ ਇਹੋ ਜਿਹੇ ਸੂਮਨ ਆ ਭਾਈ ਭਾਗ ਸਿੰਘ ਐਂ ਦਾ ਪਰਿਵਾਰ ਹੈ ਵੀ ਨਾਲ ਤਾਂ ਸਾਨੂੰ ਨਹੀਂ ਕਰਦੇ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ ਰਾਗੀ ਸਿੰਘ ਹੈ ਉਹਨੂੰ ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਇੰਨਾ ਸੋਚਣ ਲੱਗ ਜਾਂਦੇ ਵੀ ਇਹ ਬੜਾ ਕੰਮ ਹੈ ਅਤੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ ਰੋਜ਼ ਇਹ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ ਫਿਰ ਮੈਂ ਕਿਹਾ ਵੀ ਨਹੀਂ ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ ਸਮਾਂ ਇਸ ਪਰਿਵਾਰ ਦੇ ਭਾਗ ਜਾਗਿਆ ਇਸ ਬਹਾਨੇ ਉੱਥੇ ਕੈਲੀਫੋਰਨੀਆ 'ਚ ਗ੍ਰੰਥੀ ਸਿੰਘ ਸਾਹਿਬ ਸਿੰਘ ਘਰ ਲੈ ਗਿਆ ਜਥੇ ਨੂੰ ਜਥੇ ਦੇ ਸਿੰਘ ਸੀ ਪੁਰਾਣਾ ਕਿਤੇ ਪੜ੍ਹਿਆ ਸੀ ਕਥਾ ਤੋਂ ਪ੍ਰੇਮ ਕਰਕੇ ਲੈ ਗਿਆ ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ ਮੈਂ ਕਿਹਾ ਗ੍ਰੰਥੀ 'ਚ ਆ ਵੀ ਤੇਰੇ ਕੋਲੋਂ ਨਹੀਂ ਲੈ ਕਹਿੰਦਾ ਜੀ ਕਿਉਂ ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘ ਹੈ ਤੂੰ ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰਦਾ ਸੀ ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹਦਾ ਛੱਤਾਂ ਚੋਣ ਲੱਗ ਜਾਂਦੀਆਂ ਨੇ ਇਹ ਜਿਹੜਾ ਦਾਨ ਕਰਨਾ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਹ ਜੀ ਖੜੇ ਸੂਹਾਂ ਦਾ ਪਾਣੀ ਖਰਾਬ ਹੋ ਜਾਂਦਾ ਇਸੇ ਕਰਕੇ ਰਜਲ ਕਾਢੇ ਕੂਪ ਚੱਲ ਕਰਦੇ ਨਾ ਨਿਰਮਲ ਨੀਰ ਬਿਨ ਕਾਢੇ ਪਾਣੀ ਸੜੇ ਪੀਵੇ ਨਾ ਉਹ ਤੋਂ ਵੀਰ ਪਾਣੀ ਪੀਣ ਜੋਗਾ ਹੀ ਨਹੀਂ ਰਹੇਗਾ ਗੁਰੂ ਕਿਰਪਾ ਕਰੇ ਕਿਉਂ ਗੁਰਪ੍ਰਸਾਦ ਬਸਿਆ ਮਨ ਆਏ ਇਹਨਾਂ ਦੇ ਕਹਿਣ ਤੋਂ ਬਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਸੀ ਚਲੋ ਜੀ ਅੱਗੇ ਬੋਲੋ
ਕਾਕੋ ਜਾਣੇ ਦੁਦਾ ਜਾਏ
ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ ਕਿਵੇਂ ਜਾਣ ਸਕਦਾ ਦੁਵਿਧਾ ਜਾਏ ਦੁਵਿਧਾ ਦੋ ਵਿਧਾ ਇੱਕ ਮਨ ਦੀ ਬਿਰਤੀ ਦੋ ਥਾਵਾਂ ਤੇ ਹੋ ਜਾ ਰੱਬ ਹੈ ਰੱਬ ਨਹੀਂ ਹੈ ਦੁਵਿਧਾ ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ ਨਿਰਣਾ ਨਾ ਕਰ ਪਾਏ ਗੁਰੂ ਜੀ ਉਹਨੂੰ ਦੁਵਿਧਾ ਹੈ ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ ਇਹਨੂੰ ਕਹਿੰਦੇ ਦੁਵਿਧਾ ਦੁਵਿਧਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਦੁਵਿਧਾ ਦੇ ਵਿੱਚ ਇਹ ਸਾਰਾ ਜਾ ਜਿਸ ਨਰਕੀ ਦੁਵਿਧਾ ਨਾ ਜਾਏ ਜਿਹਦੀ ਦੁਵਿਧਾ ਨਾ ਜਾਵੇ ਨਾ ਧਰਮ ਰਾਏ ਕਿਸ ਦੇਸ਼ ਜਾਏ ਧਰਮ ਰਾਜ ਨੂੰ ਸਜ਼ਾ ਦਿੰਦਾ ਤੇ ਇਉਂ ਸਾਸਵਤ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ ਮੈਂ ਗੱਡੀ ਚਲਾ ਰਿਹਾ ਕੋਲ ਬੈਠੇ ਨਾ ਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ ਉਹ ਤਾਂ ਮੈਂ ਭੁੱਲ ਗਿਆ ਜਿਹੜੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ ਮੇਰੇ ਤੋਂ ਆਪ ਪੰਕਤੀ ਬੋਲ ਹੋ ਗਈ ਵੈਸੇ ਮੈਂ ਸੰਗਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ ਪਰ ਉਹ ਬੁਲਾ ਲੈਂਦੇ ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਵਧਾਉਣ ਵਾਸਤੇ ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ ਧਰਮ ਰਾਜ ਤੇ ਦੇ ਸਜਾਏ ਮਹਾਂਪੁਰਸ਼ ਕਹਿੰਦੇ ਐਸੀ ਕੀਤਾ ਸੀ ਧਰਮ ਰਾਜ ਦੀ ਮੈਂ ਕਿਹਾ ਜੀ ਇਹ ਕੀ ਗੱਲ ਕਹਿੰਦੇ ਧਰਮ ਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ ਮੈਂ ਸੋਚਿਆ ਵੀ ਗੱਲ ਮਹਾਂਪੁਰਸ਼ਾਂ ਨੇ ਕਿੱਧਰੋਂ ਕਰ ਦਿੱਤੀ ਇਹ ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘੜੇ ਵੱਟੇ ਦਾ ਕਾਹਦਾ ਭਾਈ ਬਹਿ ਰਿਹਾ ਜੇ ਘੜੇ ਦੇ ਉੱਤੇ ਵੱਟਾ ਮਾਰੋ ਤਾਂ ਵੀ ਫੁੱਟ ਗਿਆ ਜੇ ਵੱਟੇ ਦੇ ਉੱਤੇ ਘੜਾ ਮਾਰ ਦੋ ਘੜਾ ਤਾਂ ਤਾਂ ਵੀ ਗਿਆ ਵੀ ਮੇਰੀ ਤਾਂ ਹਾਰ ਹੀ ਹਾਰ ਹੈ ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ ਉਹ ਕੁਦਰਤੀ ਗੱਡੀ ਇਸ ਤਾਂ ਮੇਰਾ ਧਿਆਨ ਗੱਡੀ ਚਲਾਉਣ 'ਚ ਮੈਨੂੰ ਇੱਕ ਗੱਲ ਫੁੱਟ ਗਈ ਮੈਂ ਕਿਹਾ ਜੀ ਗੱਲ ਸੁਣੋ ਵੀ ਮੇਰੀ ਗੱਲ 'ਚ ਬੋਲਿਓ ਨਾ ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ ਕਹਿੰਦੇ ਹਾਂ ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ ਸੰਤ ਹਾਂ ਹਾਂ ਕਰੀ ਗਏ ਵੀ ਖਬਰੇ ਕੀ ਗੱਲ ਕਿੱਧਰ ਨੂੰ ਘੁਮਾਤੀ ਗੱਲ ਇਹਨੇ ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ ਇੱਕ ਪੁਲਿਸ ਦਾ ਟਾਊਟ ਸੀ ਉਹਨੇ ਵੀ ਇਹਦੇ ਕਮਾਦ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ ਵੀ ਫਲਾਣੇ ਕਿਲੇ ਦੇ ਖਾਲ ਦੇ ਇੰਨੇ ਕਰਮਾਂ ਤੇ ਐਸ ਥਾਂ ਤੇ ਗਏ ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ ਉੱਥੋਂ ਲੱਭ ਗਈ ਸ਼ਰਾਬ ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਢਾ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ ਕੁੱਟਿਆ ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ ਸੰਤ ਕਹਿੰਦੇ ਆਓ ਫਿਰ ਜਿਹੜਾ ਇਹੋ ਜਿਹਾ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ ਬਈ ਕੰਮ ਸਿਰੇ 'ਤੇ ਜਾਣ ਵਾਲਾ ਮੈਂ ਕਿਹਾ ਕਟਾਈ ਪਤਾ ਕਿਹਨਾਂ ਨੇ ਕੀਤੀ? ਕਹਿੰਦੇ ਪੁਲਿਸ ਵਾਲਿਆਂ ਨੇ। ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ, ਨਾਲ ਸਿਪਾਹੀ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਤੇ ਸ਼ਰਾਬ ਪੀਤੀ ਹੋਈ ਤੇ ਕੁੱਟਲੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ, ਮਾੜਾ ਕੰਮ ਹੈ। ਮੈਂ ਕਿਹਾ ਧਰਮਰਾਜ ਆਪ ਦੁਬਿਧਾ ਚ, ਪਰ ਸਾਡੀ ਧੋਣੀ ਜ਼ਰੂਰ ਲਾਊਗਾ। ਤੁਸੀਂ ਕਹਿੰਦੇ ਵੀ ਉਹ ਦੁਬਿਧਾ ਚ ਸਾਨੂੰ ਸੰਤ ਹੱਥ ਪਏ। ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲਿਆਂਦੀ। ਕਹਿੰਦੇ ਵੀ ਇੱਕ ਗੱਲ ਹੈ, ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ, ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ, ਪੁੱਤਰ ਸਹੀ ਹੈ। ਕਹਿੰਦੇ ਜਦੋਂ ਇਹੋ ਜਿਹੇ ਉੱਤਰ ਉੱਤਰਨ ਲੱਗ ਜਾਣ, ਕਹਿੰਦੇ ਅਨੁਭਵ ਵਿੱਚ, ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ, ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ। ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੂਗੀ, ਜੇ ਹੋ ਗਈ ਅੰਨਾ ਉੱਥੇ ਐਨਕ ਲਾ ਕੇ ਕੀ ਕਰੋਗੇ, ਫਿਰ ਦਿਖ ਜੂਗਾ ਉਹਨੂੰ ਕਿਤੇ। ਮਹਾਂਪੁਰਸ਼ਾਂ ਨੇ ਐਂ ਫਿਰ ਸਾਹਸ ਨਹੀਂ ਬਚਨ ਕੀਤਾ। ਸੋ ਦੁਬਿਧਾ ਜਿਹੜੀ ਹੈ, ਦੋ ਵਿਧਾਂ, ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ, ਦੁਬਿਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ। ਨਾਮ ਜਪ ਲਾਂਗੇ, ਕੋਈ ਨਹੀਂ ਜੀ ਅਜੇ ਕੰਮ ਕਰਨੇ ਆ, ਅਜੇ ਜਵਾਨ ਉਮਰ ਹੈ, ਬੁਢਾਪੇ ਜਪ ਲਾਂਗੇ, ਹੌਲੀ ਹੌਲੀ ਬੁਢਾਪਾ ਆ ਜਾਣਾ ਹੈ। ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਆ, ਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ। ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ, ਇਹਨੂੰ ਕੀ ਜੀ ਵੱਡਾ ਹੋ ਕੇ ਨਾਮ ਜਪ ਲੂਗਾ? ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿਤਾ ਵੀ ਵੱਡਾ ਹੋ ਕੇ ਜਪ ਲੂ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਨਾਮ ਜਪਣ ਦਾ, ਨਾਮ ਜਪਣ ਕੀ ਸਗਲੀ ਵੇਲਾ, ਚਾਹੇ ਜਵਾਨੀ ਹੈ, ਚਾਹੇ ਬਚਪਨ ਹੈ, ਚਾਹੇ ਬੁਢਾਪਾ ਹੈ, ਸਾਹ ਸਾਹ ਸਿਮਰੋ ਗੋਬਿੰਦ, ਕੋਈ ਸਵਾਸ ਵਿਅਰਥ ਨਾ ਜਾ ਰਿਹਾ। ਦੁਬਿਧਾ ਦੇ ਵਿੱਚ ਸਾਹ ਸੁਣੀ ਸਭ ਕੁਛ ਜਾ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣੇ ਦੁਬਿਧਾ ਜਾਏ, ਜਦੋਂ ਦੁਬਿਧਾ ਜਾਏਗੀ ਤਾਂ ਕੋ ਜਾਣੇ, ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜੀ ਜੋ ਦੁਬਿਧਾ ਮਿਟ ਜਾਏ, ਅਥਵਾ ਤਾਂ ਕੋ ਜਾਣੇ ਤਾਂ ਕੋਈ ਉਹਨੂੰ ਜਾਣ ਸਕੂਗਾ ਦੁਬਿਧਾ ਜਾਏ ਜੇ ਦੁਬਿਧਾ ਮਿਟ ਜਾਊ। ਸੋ ਇਸ ਕਰਕੇ ਕਹਿੰਦੇ ਹਨ ਜੀ ਦੇ ਕਹਿੰਦੇ ਨੇ
ਆਪ ਸਰਾਫ ਕਸਵੱਟੀ ਲਾਏ,
ਪਰਮੇਸ਼ਰ ਆਪ ਹੀ ਕੈਸਾ ਸਰੂਪ ਧਾਰਨ ਕਰਦਾ ਹੈ, ਸਰਾਫ ਰੂਪ ਵੀ ਆਪ ਹੀ ਹੈ। ਗੁਰੂ ਸਰੂਪ, ਗੁਰੂ ਸਾਹਿਬ ਸਿੰਘ ਜਿਹੜਾ ਸਰਾਫ ਦੀ ਨਿਆਈ ਹੈ, ਸਰਾਫ ਸੋਨੇ ਦਾ ਕੰਮ ਕਰਦੇ ਹੁੰਦੇ ਹੈ, ਉਹਨੂੰ ਸਰਾਫ ਕਹਿੰਦੇ ਹੈ। ਕਹਿੰਦੇ ਗੁਰੂ ਆਪ ਹੀ ਸਰਾਫ ਰੂਪ ਹੋ ਕੇ ਸੋਨਾ ਰੂਪ ਜਗਿਆਸੂ ਨੂੰ, ਉਹਦੇ ਚ ਜਿਹੜੀ ਮੈਲ ਹੈ ਨਾ ਖੋਟ ਪਈ ਹੋਈ, ਉਹਨੂੰ ਕਸੌਟੀ ਲਾਉਂਦਾ। ਕਸੌਟੀ ਇੱਕ ਕਾਲਾ ਜਿਹਾ ਪੱਥਰ ਹੁੰਦਾ, ਉਹਦੇ ਤੇ ਘਸਾ ਕੇ ਦੇਖਦੇ ਆ ਵੀ ਇਹਦੇ ਚ ਕਿੰਨੀ ਖੋਟ ਹੈ। ਕੂਟਣ ਕੂਟਣ ਤੇ ਕੱਟਣ, ਤਾਪਣ, ਘਸਣ, ਇਹ ਚਾਰ ਕਸੌਟੀਆਂ ਬਣੀਆਂ ਸੋਨੇ। ਸਰਵਨ ਪ੍ਰੀਖਿਆ, ਚਾਰ ਸੋਨੇ ਦੀਆਂ ਚਾਰ ਪ੍ਰੀਖਿਆ ਹਨ, ਘਸਾ ਕੇ ਦੇਖਣਾ, ਕੱਟ ਕੇ ਦੇਖਣਾ, ਤਪਾ ਕੇ ਦੇਖਣਾ, ਤੇ ਇਉਂ ਸਾਸੀ ਕੁੱਟ ਕੇ ਦੇਖਣਾ। ਕੂਟਣ, ਕੱਟਣ, ਘਸਣ, ਤਪਣ, ਇਹ ਚਾਰ ਕਸੌਟੀਆਂ ਹਨ, ਉਹਨੂੰ ਕਸੌਟੀ ਕਹਿੰਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਲ, ਜਗਿਆਸੂ ਜਿਹੜਾ ਝੂਠਾ ਕਾਹਨੂੰ ਟਿਕਦਾ ਵੇ ਸਤਿਗੁਰਾਂ ਦੀ ਕਸੌਟੀ ਤੇ। ਭਾਈ ਆਪ ਹੀ ਸਰਾਫ ਰੂਪ ਜਗਿਆਸੂ ਰੂਪ ਸੋਨੇ ਨੂੰ, ਉਹਨੂੰ ਸਾਥ ਜੀ ਤਾੜਨਾ ਰੂਪ ਕਸੌਟੀ ਤੇ ਲਾ ਦਿੰਦੇ ਆ, ਤੇ ਜਿਸ ਵੇਲੇ ਕਸੌਟੀ ਤੇ ਲਾਉਂਦੇ ਹਨ ਆਪੇ ਪਰਖੇ,
ਆਪੇ ਪਰਖੇ ਆਪ ਚਲਾਏ,
ਫਿਰ ਆਪ ਹੀ ਪਰਖਦੇ ਆ ਵੀ ਹੁਣ ਮਲ ਵੇ ਮਲ ਦੋਸ਼ ਦੀ ਨਿਵਰਤੀ ਹੋ ਗਈ, ਹੁਣ ਵਿਖੇਪ ਦੋਸ਼ ਦੀ ਨਿਵਰਤੀ ਹੋ ਗਈ, ਹੁਣ ਅਵਰਣ ਦੋਸ਼ ਦੀ ਨਿਵਰਤੀ ਹੋ ਗਈ।